श्री नानक पाद पंकज बंदन सिमरा अंगद दोख निकंदन अमरदास गुर हृदय त्यावा श्री गुर रामदास गुण गावा श्री अर्जुन विघ्नन के नाशक श्री हर गोविंद शुभ सुमत प्रकाशक श्री हर राय नमो कर जोरी गुर हर कृष्ण मनाए बहोरी गुर तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिना जीते पंच बिकार तिन संतन का बंदना सिर चरणन पर तार एक ओंकारा सतगुरु तेह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहे गुरु साहिब जी एक ओंकार सतगुर प्रसाद श्री वाहे गुरु जी की फतेह अथ तृतीय रुत कथनं दोहरा श्री नानक अंगद अमर रामदास अर्जन हर गोबिंद हर राय गुर हरि कृष्ण पग मन श्री नानक अंगद अमर
वाहिगुरु जी का खालसा वाहिगुरु जी की फतेह अंतरजामी करुणा निधान गरीब निवाज चवर शतर तख्त दे मालक धन धन श्री गुरु ग्रंथ साहिब जी महाराज की अपार कृपालता सदका सतगुरु महाराज साहिब जी की सतसंगत प्राप्त हो रहे समय विच गुरु महाराज साहिब जी के पवित्र पावन इतिहास की कथा विचार सुनीए गुर इतिहास की चल रही लड़ीवार कथा के प्रसंग जिमें सरवण कराए जा रहे सन सतगुरु कलगीधर पातशाह महाराज के कोल श्री आनंदपुर साहिब विखे बेअंत संगत पहुँचदी है सतगुरां दे दर्शन दीदारे करके सतगुरां तों पवित्र उपदेश सुन के सेवा सिमरन करके गुरसिखी धारण करके वडभागी जन अपने जीवन नूं सफलियां करदे है ਉੱਥੇ ਹੋਰ ਵੀ ਵਿਦਵਾਨ ਗੁਣੀ ਲੋਕ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਉਂਦੇ ਹੈ, ਜਿਹੜੇ ਬਾਦਸ਼ਾਹੀ ਮੁਗਲ ਹਕੂਮਤ ਤੋਂ ਤੰਗ ਨੇ, ਜਿਨ੍ਹਾਂ ਨੂੰ ਵਿਦਵਾਨ ਜਾਣ ਕੇ, ਕਵੀ ਜਾਣ ਕੇ ਜਾਂ ਗੁਣਵਾਨ ਜਾਣ ਕੇ ਹਕੂਮਤ ਵੱਲੋਂ, ਹਾਕਮਾਂ ਵੱਲੋਂ ਜਬਰੀ ਮੁਸਲਮਾਨ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ। ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਨੂੰ ਕੋਈ ਵੀ ਸਾਡੀ ਸਹਾਇਤਾ ਕਰਨ ਵਾਲਾ ਨਹੀਂ ਹੈ, ਕੋਈ ਵੀ ਸਾਡੀ ਬਾਹ ਪਕੜਨ ਵਾਲਾ ਨਹੀਂ ਹੈ, ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਸੁਣ ਕੇ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਅਨੰਦਪੁਰ ਸਾਹਿਬ ਵਿੱਚ ਪਹੁੰਚਦੇ ਆ, ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕੇ ਉਹ ਆਪਣੇ ਆਪ ਨੂੰ ਮਹਾਰਾਜ ਸਾਹਿਬ ਜੀ ਦੇ ਪਰਾਇਣ ਕਰਕੇ, ਗੁਰਸਿੱਖੀ ਧਾਰਨ ਕਰਕੇ ਨਿਹਾਲ ਹੁੰਦੇ ਹੈ ਔਰ ਆਪਣੇ ਸਿੱਖੇ ਹੋਏ ਗੁਣਾਂ ਦੀ, ਵਿੱਦਿਆ ਦੀ ਕਦਰ ਵੀ, ਸਤਿਕਾਰ ਵੀ ਪ੍ਰਾਪਤ ਕਰਦੇ ਹਨ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਨੂੰ ਬਿਆਨ ਕਰਦਿਆਂ ਹੋਇਆ, ਜਿਵੇਂ ਸਤਿਗੁਰਾਂ ਦੇ ਗ੍ਰਹਿ ਵਿੱਚ ਛੋਟੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਹੋਇਆ, ਮਾਤਾ ਜੀਤੋ ਜੀ ਦੀ ਕੁੱਖੋਂ ਪ੍ਰਗਟ ਹੋਏ ਹੈ, ਇਹ ਪ੍ਰਸੰਗ ਕਵੀ ਜੀ ਨੇ ਸਰਵਣ ਕਰਾਇਆ, ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਮਾਤਾ ਸੁੰਦਰ ਕੌਰ ਜੀ ਦੀ ਪਾਵਨ ਕੁੱਖੋਂ ਪ੍ਰਗਟੇ ਆ, ਕਿਸ਼ੋਰ ਅਵਸਥਾ ਵਿੱਚ ਹੋ ਰਹੇ ਨੇ, ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਆ, ਘੋੜਸਵਾਰੀ ਦੀ ਵਿੱਦਿਆ ਸਿੱਖਦੇ ਆ। ਇਸੇ ਪ੍ਰਕਾਰ ਬਾਬਾ ਜੁਝਾਰ ਸਿੰਘ ਜੀ ਦਾ ਵੀ ਪਵਿੱਤਰ ਸਰੀਰ ਵੱਧਦਾ ਹੈ, ਬਾਬਾ ਜ਼ੋਰਾਵਰ ਸਿੰਘ ਜੀ ਹਨ, ਬਾਲਕ ਅਵਸਥਾ ਵਿੱਚ ਸੇਵਕਾਂ ਦੇ ਪਾਸ ਵਿਚਰਦੇ ਹੈ, ਸੇਵਕ ਮਹਾਰਾਜ ਸਾਹਿਬ ਜੀ ਦੇ ਪਾਸ ਲੈ ਕੇ ਆਉਂਦੇ ਹੈ, ਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਸਤਿਗੁਰੂ ਜੀ ਦੇ ਹਜ਼ੂਰ ਵਿਚਰਦੇ ਹਨ। ਇਹ ਕਥਾ ਸਰਵਣ ਕਰਾਉਂਦਿਆਂ ਹੋਇਆਂ ਕਵੀ ਜੀ ਨੇ ਜਿਵੇਂ ਕਿ ਇਸ ਇਤਿਹਾਸ ਨੂੰ ਵੱਖ ਵੱਖ ਹਿੱਸਿਆਂ ਵਿੱਚ ਲਿਖਿਆ, ਜੋ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਕਵੀ ਜੀ ਨੇ ਪਹਿਲਾਂ ਵਿਸਥਾਰ ਪੂਰਵਕ ਬਿਆਨ ਕੀਤਾ ਹੈ, ਜਿਸ ਨੂੰ ਦੋ ਹਿੱਸਿਆਂ ਵਿੱਚ ਕਥਨ ਕੀਤਾ ਹੈ, ਜਿਸ ਦੇ ਪਹਿਲੇ ਭਾਗ ਦਾ ਨਾਮ ਪੂਰਬਾਰਦ ਲਿਖਿਆ ਹੈ, ਦੂਸਰੇ ਹਿੱਸੇ ਨੂੰ ਉੱਤਰਾਰਧ ਭਾਗ ਦੇ ਵਿੱਚ ਬਿਆਨ ਕੀਤਾ ਹੈ। ਇਸੇ ਪ੍ਰਕਾਰ ਦੂਸਰੇ ਪਾਤਸ਼ਾਹ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਅੱਗੇ ਜੋ ਨੌਵਾਂ ਪਾਤਸ਼ਾਹੀਆਂ ਤੱਕ ਇਤਿਹਾਸ ਕਿਹਾ ਹੈ, ਅਤੇ ਇਸ ਇਤਿਹਾਸ ਨੂੰ 12 ਰਾਸਾਂ ਵਿੱਚ ਬਿਆਨ ਕੀਤਾ ਹੈ, ਜਿਵੇਂ ਸੂਰਜ ਦੀਆਂ 12 ਰਾਸਾਂ ਹੁੰਦੀਆਂ ਨੇ, ਤਿਵੇਂ 12 ਰਾਸਾਂ 12 ਹਿੱਸਿਆਂ ਵਿੱਚ ਰਾਸਾਂ ਦੇ ਨਾਮ ਦੇ ਕੇ ਇਤਿਹਾਸ ਦਾ ਕਥਨ ਕੀਤਾ ਹੈ। ਫਿਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਉਪਰੰਤ ਅੱਗੇ ਜੋ ਦਸਮ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਉੱਪਰ ਸੁਭਾਏਮਾਨ ਹੋਣ 'ਤੇ ਇਤਿਹਾਸ ਕਿਹਾ ਹੈ, ਜੋ ਰੁੱਤਾਂ ਦੇ ਰੂਪ ਵਿੱਚ ਬਿਆਨ ਕੀਤਾ ਹੈ, ਪਹਿਲੀ ਰੁੱਤ, ਦੂਸਰੀ ਰੁੱਤ ਵਿੱਚ, ਇਸੇ ਪ੍ਰਕਾਰ 6 ਰੁੱਤਾਂ ਵਿੱਚ ਕਥਨ ਕੀਤਾ ਹੈ ਔਰ ਅੱਗੇ 2 ਐਨਾਂ ਵਿੱਚ ਬਿਆਨ ਕੀਤਾ ਹੈ ਦਸਮ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ। ਸੋ ਦੂਸਰੀ ਰੁੱਤ ਵਿੱਚ ਜੋ ਕਥਾ ਕਹੀ ਹੈ ਸੰਪੂਰਨ ਹੋਈ ਹੈ, ਛੋਟੇ ਗੁਰੂ ਕੇ ਲਾਲ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਜਨਮ ਦਾ ਪ੍ਰਸੰਗ ਕਹਿੰਦਿਆਂ ਹੋਇਆਂ ਦੂਸਰੀ ਰੁੱਤ ਦੀ ਸੰਪੂਰਨਤਾ ਕੀਤੀ ਹੈ। ਤੀਸਰੀ ਰੁੱਤ ਵਿੱਚ ਜਿਵੇਂ ਅੱਗੇ ਕਥਾ ਪ੍ਰਾਰੰਭ ਕਵੀ ਜੀ ਕਰਦੇ ਹਨ, ਪਹਿਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਹੈ ਔਰ ਅੱਗੇ ਜਿਸ ਪ੍ਰਕਾਰ ਇਤਿਹਾਸ ਕਵਿਤਾ ਰੂਪ ਵਿੱਚ ਬਿਆਨ ਕਰਦੇ ਹੈ। ਆਓ ਆਪਣੀਆਂ ਮਨ ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਇਤਿਹਾਸ ਦੁਆਰਾ ਸੁਰਤੀ ਆਪਣੇ ਸਤਿਗੁਰਾਂ ਦੇ ਕਥਾ ਸੁਣਨ ਵਿੱਚ ਲਗਾ ਕੇ, ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਦੀ ਸਾਖੀ ਗੁਰੂ ਕਾ ਇਤਿਹਾਸ ਜਦੋਂ ਸਰਵਣ ਕਰੀਦਾ ਹੈ ਤਾਂ ਹੀ ਆਪਣੇ ਮਨ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਪ੍ਰਤੀ ਪਿਆਰ ਉਤਪੰਨ ਹੁੰਦਾ ਹੈ। ਗੁਰੂ ਮਹਾਰਾਜ ਜੀ ਦੇ ਬਚਨ ਨੇ ਸੁਣ ਸਾਖੀ ਮਨ ਜਪ ਪਿਆਰ, ਗੁਰੂ ਕੀ ਸਾਖੀ ਸੁਣ ਕੇ ਗੁਰੂ ਕੇ ਭਗਤ ਜਨਾਂ ਗੁਰਸਿੱਖਾਂ ਦੀ ਸਾਖੀ ਗੁਰੂ ਕਾ ਇਤਿਹਾਸ ਸੁਣ ਕੇ ਮਨ ਵਿੱਚ ਪਰਮੇਸ਼ਰ ਦਾ ਸਿਮਰਨ ਕਰਨ ਲਈ ਪਿਆਰ ਪ੍ਰਾਪਤ ਹੁੰਦਾ। ਸੋ ਐਸੇ ਬਚਨਾਂ ਨੂੰ ਆਪਣਿਆਂ ਹਿਰਦਿਆਂ ਵਿੱਚ ਵਸਾਉਂਦਿਆਂ ਹੋਇਆ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਇਕਾਗਰਤਾ ਸਹਿਤ ਗੁਰੂ ਕੇ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਕਵੀ ਭਾਈ ਸੰਤੋਖ ਸਿੰਘ ਜੀ, ਕਥਾ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਮੰਗਲ ਲਿਖਣਾ ਕਰਦੇ ਨੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੀ ਸਾਡੀ ਅਪਾਰ ਕਿਰਪਾ ਦਾ ਸਦਕਾ ਹੀ ਅਸੀਂ ਇਹ ਇਤਿਹਾਸ ਬਿਆਨ ਕਰਦੇ ਹਾਂ। ਗੁਰੂ ਮਹਾਰਾਜ ਸਾਹਿਬ ਜੀ ਨੇ ਜਿਵੇਂ ਫਰਮਾਇਆ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਓਅੰਕਾਰ ਉਹ ਸਰਬ ਦਾ ਪ੍ਰਕਾਸ਼ਕ ਹੈ, ਉਚਾਰਨ ਮਾਤਰ ਸੇ ਹੀ ਤਤਕਾਲ ਹੀ ਰੱਖਿਆ ਕਰਨ ਵਾਲਾ ਸਹਾਇਤਾ ਕਰਨ ਵਾਲਾ ਹੈ, ਉਸੇ ਵਕਤ ਤੁਰੰਤ ਰੱਖਿਆ ਕਰਦਾ ਹੈ ਜੇ ਕੋਈ ਇਕਾਗਰ ਚਿੱਤ ਹੋ ਕੇ ਉਚਾਰਨ ਕਰੇ ਪਰਮੇਸ਼ਰ ਦਾ ਨਾਮ। ਟੁਕ ਦਮ ਕਰਾਰੀ ਜਾਓ ਕਰਹ ਹਾਜ਼ਰ ਹਜ਼ੂਰ ਖੁਦਾਏ। ਜਦੋਂ ਆਪਣੇ ਚਿੱਤ ਨੂੰ ਇਕਾਗਰ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਦੇ ਚਰਨਾਂ ਦੇ ਓਟ ਆਸਰੇ ਨਾਲ ਬੰਦਗੀ ਕਰਨ ਦੁਆਰਾ ਮਨ ਨੂੰ ਵਸ ਵਿੱਚ ਕੀਤਾ ਜਾਂਦਾ ਹੈ, ਇਕਾਗਰ ਚਿੱਤ ਹੋ ਕੇ ਉਚਾਰਨ ਕੀਤਾ ਜਾਵੇ ਵਾਹਿਗੁਰੂ ਦਾ ਨਾਮ ਤਾਂ ਉਸੇ ਵਕਤ ਰੱਖਿਆ ਹੁੰਦੀ ਹੈ। ਐਸਾ ਸੋ ਸਭ ਪ੍ਰਕਾਰ ਨਾਲ ਸਹਾਇਤਾ ਕਰਨ ਵਾਲਾ ਸਤ ਤਿੰਨਾਂ ਸਮਿਆਂ ਵਿੱਚ ਨਾਸ਼ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸੇ ਹੀ ਜੋ ਸਤ ਚੇਤਨ ਆਨੰਦ ਸਰੂਪ ਹਨ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਵਾਹਿਗੁਰੂ ਜੋ ਪ੍ਰਾਪਤ ਹੁੰਦਾ।
ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਅਤੇ ਫਿਰ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਸਰੂਪ ਵਿੱਚ ਜੋ ਸਤਿਗੁਰੂ ਜੀ ਨੇ ਮੰਗਲ ਉਚਾਰਿਆ ਹੈ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸ਼੍ਰੋਮਣੀ ਹੈ, ਸੁਭਾਏਮਾਨ ਹੈ, ਸੋਭਾ ਦੇ ਸਹਿਤ ਹੈ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਹੈ। ਐਸੇ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਦਾ ਹੀ ਕਿਰਪਾ ਦੁਆਰਾ ਫਤਿਹ ਪ੍ਰਾਪਤ ਹੁੰਦੀ ਹੈ, ਵਿਕਾਰਾਂ 'ਤੇ ਮਨ 'ਤੇ ਜਿੱਤ ਪ੍ਰਾਪਤ ਹੁੰਦੀ ਹੈ ਔਰ ਪ੍ਰਤੱਖ ਵੀ ਦੁਸ਼ਮਣਾਂ 'ਤੇ ਵੀ ਫਤਿਹ ਪ੍ਰਾਪਤ ਹੁੰਦੀ ਹੈ।
ਅਥ ਤ੍ਰਿਤੀਯ ਰੁੱਤ ਕਥਨੰ।
ਅਤੇ ਹੁਣ ਕਵੀ ਜੀ ਦੱਸਦੇ ਹਨ ਕਿ ਅਸੀਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਤੀਸਰੀ ਰੁੱਤ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਕਥਨ ਕਰਦੇ ਹਾਂ।
ਦੋਹਰਾ ਸ਼੍ਰੀ ਨਾਨਕ ਅੰਗਦ ਅਮਰ।
ਪਹਿਲਾਂ ਦਸਾਂ ਪਾਤਸ਼ਾਹੀਆਂ ਦਾ ਮੰਗਲ ਕਵੀ ਜੀ ਕਰਦੇ ਨੇ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀਓ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ,
ਰਾਮਦਾਸ ਅਰਜਨ,
ਅਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਓ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ,
ਹਰ ਗੋਬਿੰਦ ਹਰ ਰਾਏ ਗੁਰ,
ਔਰ ਗੁਰੂ ਮਹਾਰਾਜ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਅਤੇ ਸ਼੍ਰੀ ਗੁਰੂ ਹਰ ਰਾਜ ਸਾਹਿਬ ਸੱਚੇ ਪਾਤਸ਼ਾਹ ਜੀਓ,
ਹਰੀ ਕ੍ਰਿਸ਼ਨ ਪਗ ਮਨ,
ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ। ਸ਼੍ਰੀ ਗੁਰੂ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਚਰਨ ਕਮਲਾਂ ਵਿੱਚ ਆਪਣੇ ਮਨ ਨੂੰ ਮਨਾ ਕੇ ਔਰ ਤੁਹਾਡੇ ਵੱਲੋਂ ਸਰੂਪ ਧਾਰਨ ਕਰਕੇ ਜੋ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਗਏ ਹਨ, ਤਿਹਨਾਂ ਨੂੰ ਮਨ ਕਰਕੇ ਆਪਣੇ ਹਿਰਦੇ ਵਿੱਚ
ਤੇਗ ਬਹਾਦਰ ਦਸਮ ਗੁਰ,
ਤੁਹਾਡੇ ਚਰਨਾਂ ਵਿੱਚ ਸਤਿਗੁਰੂ ਜੀਓ ਅਸੀਂ ਵੰਦਨਾ ਨਮਸਕਾਰ ਕਰਦੇ ਹਾਂ। ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਓ, ਔਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ,
ਸਭ ਕੇ ਚਰਨ ਮਨਾਏ,
ਆਪ ਸਭ ਪਾਤਸ਼ਾਹੀਆਂ ਸਤਿਗੁਰਾਂ ਦੇ ਚਰਨਾਂ ਨੂੰ ਮਨਾ ਕੇ ਆਰਾਧ ਕਰਕੇ ਚਰਨਾਂ ਦਾ ਧਿਆਨ ਕਰਕੇ ਤੁਹਾਡੇ ਚਰਨਾਂ ਵਿੱਚ ਨਤਮਸਤਕ ਹੋ ਕੇ ਨਮਸਕਾਰਾਂ ਕਰਕੇ ਆਪ ਜੀ ਦੀ ਕਿਰਪਾ ਨਾਲ ਇਤਿਹਾਸ ਕਥਨ ਕਰਦੇ ਹਾਂ।
ਰੁਤ ਵਰਣਾ ਅਬ ਤੀਸਰੀ,
ਕਵੀ ਜੀ ਦੱਸਦੇ ਆ ਕਿ ਇਹ ਸਰੋਤਾ ਜਨੋ, ਇਸ ਪ੍ਰਕਾਰ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਕੇ ਸਤਿਗੁਰਾਂ ਦੇ ਨਾਮ ਉਚਾਰਨ ਕਰਕੇ ਦਸਾਂ ਪਾਤਸ਼ਾਹੀਆਂ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰਕੇ ਵੰਦਨਾ ਕਰਦਿਆਂ ਹੋਇਆ ਹੁਣ ਤੀਸਰੀ ਰੁੱਤ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਵਰਣਨ ਕਰਾਂਗੇ।
ਜਿਮ ਖਾਲਸਾ ਵਿਦਤਾਏ,
ਇਸ ਰੁੱਤ ਵਿੱਚ ਇਹ ਕਥਾ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਕਹਾਂਗੇ, ਜਿਵੇਂ ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਜਗਤ ਵਿੱਚ ਪ੍ਰਗਟ ਕੀਤਾ।
ਚੌਪਈ ਆਇਓ ਫਾਗਣ ਮਾਸ ਸੁਹਾਵਤ,
ਅਤੇ ਜਿਸ ਵੇਲੇ ਸੋਭਨੀਕ ਜੋ ਫੱਗਣ ਦਾ ਮਹੀਨਾ ਆਇਆ,
ਗਾਵਤ ਹਿਰਦੈ ਪ੍ਰਮੋਦ ਵਧਾਵਤ,
ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਗੁਰੂ ਕੇ ਸਿੱਖ ਸੇਵਕ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਹਿਰਦੇ ਵਿੱਚ ਆਨੰਦ ਵਧਾ ਕਰਕੇ ਜਸ ਗਾਉਂਦੇ।
ਸਭ ਮਹਿ ਕਰ ਬਸੰਤ ਪ੍ਰਧਾਨ,
ਅਤੇ ਸਭਨਾ ਵਿੱਚ ਜੋ ਬਸੰਤ ਰੁੱਤ ਦੀ ਹੀ ਪ੍ਰਧਾਨਤਾ ਪ੍ਰਤੀਤ ਹੁੰਦੀ ਹੈ, ਨਜ਼ਰ ਆਉਂਦੀ। ਜਦੋਂ ਫੱਗਣ ਦਾ ਮਹੀਨਾ ਆਇਆ ਹੈ, ਬਸੰਤ ਰੁੱਤ ਦਾ ਆਗਾਜ਼ ਹੋਇਆ ਹੈ, ਔਰ ਇਸ ਬਸੰਤ ਰੁੱਤ ਵਿੱਚ ਸਭ ਰਾਗਾਂ ਵਿੱਚੋਂ ਇਸ ਰੁੱਤ ਵਿੱਚ ਬਸੰਤ ਰਾਗ ਨੂੰ ਮੁੱਖ ਗਾਉਣਾ ਸਮਝ ਕਰਕੇ ਗਾਇਆ ਜਾਂਦਾ।
ਅਪਰ ਰਾਗ ਸਭ ਗਾਏ ਸੁਜਾਨ,
ਅਤੇ ਇਹ ਨਹੀਂ ਕਿ ਕੇਵਲ ਬਸੰਤ ਰਾਗ ਹੀ ਗਾਉਣਾ ਹੈ ਬਸੰਤ ਰੁੱਤ ਵਿੱਚ। ਕਈ ਵਾਰਾਂ ਇਸ ਪ੍ਰਕਾਰ ਜੋ ਖਿਆਲ ਹੁੰਦਾ ਹੈ ਕਿ ਹੁਣ ਤਾਂ ਬਸੰਤ ਰੁੱਤ ਹੈ, ਤਾਂ ਇਸ ਵਿੱਚ ਤਾਂ ਹੁਣ ਬਸੰਤ ਰਾਗ ਹੀ ਆਪਾਂ ਗਾਉਣਾ ਹੈ, ਐਸਾ ਵੀ ਕਈ ਵਾਰਾਂ ਖਿਆਲ ਹੁੰਦਾ ਹੈ ਗੁਰਮੁਖਾਂ ਦੇ ਮਨਾਂ ਵਿੱਚ। ਪਰ ਕਵੀ ਜੀ ਦੱਸਦੇ ਆ ਕਿ ਬਸੰਤ ਰੁੱਤ ਵਿੱਚ ਬਸੰਤ ਰਾਗ ਵਿੱਚ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਜਿੱਥੇ ਕੀਤਾ ਜਾਂਦਾ ਹੈ, ਉੱਥੇ ਹੋਰ ਵੀ ਸਭ ਰਾਗਾਂ ਦੇ ਵਿੱਚ ਜਿਹੜੇ ਸੁਜਾਨ ਸੂਝਵਾਨ ਹਨ, ਜਿਨ੍ਹਾਂ ਨੇ ਰਾਗ ਵਿੱਦਿਆ ਸਿੱਖੀ ਹੈ, ਰਾਗ ਵਿੱਦਿਆ ਦਾ ਅਭਿਆਸ ਕੀਤਾ ਹੈ, ਜਾਣੂ ਹਨ ਰਾਗਾਂ ਤੋਂ, ਉਹ ਹੋਰਨਾਂ ਰਾਗਾਂ ਵਿੱਚ ਵੀ ਸ਼ਬਦਾਂ ਦਾ ਗਾਇਨ ਕਰਕੇ ਸੁਣਾਉਂਦੇ ਸੰਗਤ ਵਿੱਚ।
ਪੁਰ ਆਨੰਦ ਆਨੰਦ ਬਿਲੰਦੇ, ਅਤੇ
ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਹੁਤਾ ਆਨੰਦ ਪ੍ਰਾਪਤ ਹੁੰਦਾ ਜਿਹੜੇ ਸ਼ਰਧਾ ਭਾਵਨਾ ਸਹਿਤ ਆਉਂਦੇ ਹਨ।
ਜਹ ਕਹਿ ਗਾਵਹਿ ਗੁਰਪਦ ਬੰਦਿਓ,
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਦ ਚਰਨ ਕਮਲਾਂ ਵਿੱਚ ਬੰਦਿਓ ਨਮਸਕਾਰ ਕਰਦੇ ਹੋਏ, ਜਿੱਥੇ ਕਿਤੇ ਵੀ ਗੁਰੂ ਕੇ ਸਿੱਖ ਸੇਵਕ ਗੁਰੂ ਕਾ ਜਸ ਗਾਉਂਦੇ ਔਰ ਸ਼ਬਦ ਗਾਇਨ ਕਰਦੇ।
ਚਲ ਆਇਓ ਹੋਲੇ ਕੋ ਮੇਲਾ,
ਇਸੇ ਪ੍ਰਕਾਰ ਹੋਲੇ ਮਹੱਲੇ ਦਾ ਜੋ ਜੋੜ ਮੇਲੇ ਦਾ ਸਮਾਂ ਆ ਪਹੁੰਚਿਆ।
ਚਾਹੋਂ ਦਿਸ਼ ਤੇ ਨਰ ਭਏ ਸਕੇਲਾ,
ਚਾਰੇ ਦਿਸ਼ਾਵਾਂ ਤੋਂ ਚਾਹੋਂ ਚੱਕਾਂ ਤੋਂ ਚਾਹੋਂ ਤਰਫਾਂ ਤੋਂ, ਕਿਉਂਕਿ ਜਿੱਥੇ ਕਿਤੇ ਵੀ ਜੋ ਸਭ ਦੁਨੀਆ ਗੁਰੂ ਕੇ ਸਿੱਖ ਸੇਵਕ ਜਿਹੜੇ ਹੋਲੇ ਮਹੱਲੇ ਦੀ ਰੌਣਕ ਨੂੰ ਸਮਝਦੇ ਹੈ ਕਿ ਭਾਰੀ ਇਕੱਠ ਹੁੰਦਾ ਹੈ, ਔਰ ਸ੍ਰੀ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਸਾਹਿਬ ਜੀ ਦਾ ਵਸਾਇਆ ਨਗਰ ਹੈ, ਆਨੰਦਾਂ ਦੀ ਪੁਰੀ ਹੈ, ਅਤੇ ਇਸ ਵਿੱਚ ਜੋ ਜੋੜ ਮੇਲਾ ਹੁੰਦਾ ਹੈ ਭਾਰੀ, ਜੋ ਉਤਸ਼ਾਹ ਦੇ ਸਹਿਤ ਰੌਣਕ ਭਰਿਆ ਹੁੰਦਾ ਹੈ। ਇਸ ਵਾਸਤੇ ਜਦੋਂ ਹੋਰ ਸੰਗਤਾਂ ਜਾਂਦੀਆਂ ਨੇ ਜੋੜ ਮੇਲੇ ਵਿੱਚ ਅਨੰਦਪੁਰ ਸਾਹਿਬ ਨੂੰ ਜਾਣ ਵਾਸਤੇ ਤਿਆਰ ਹੁੰਦੀ ਹੈ, ਸੋ ਸਾਧ ਸੰਗਤ ਜਿਨ੍ਹਾਂ ਦੇ ਮਨਾਂ ਵਿੱਚ ਇਹ ਪਹਿਲਾਂ ਨਾ ਖਿਆਲ ਹੋਵੇ, ਨਾ ਕੋਈ ਵਿਚਾਰ ਕੀਤੀ ਹੋਵੇ ਕਿ ਅਸੀਂ ਵੀ ਜੋੜ ਮੇਲੇ 'ਤੇ ਜਾਣਾ ਹੈ, ਅਨੰਦਪੁਰ ਸਾਹਿਬ ਹੋਲਾ ਮਹੱਲਾ ਵੇਖਣ ਜਾਣਾ ਹੈ, ਸੋ ਉਹ ਵੀ ਸੰਗਤਾਂ ਨੂੰ ਉਤਸ਼ਾਹ ਦੇ ਸਹਿਤ ਤਿਆਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਵਹੀਰਾਂ ਘੱਤਦਿਆਂ ਵੇਖ ਕੇ ਉਤਸ਼ਾਹਿਤ ਹੋ ਜਾਂਦੇ ਆ ਕਿ ਚਲੋ ਆਪਾਂ ਵੀ ਜਾਂਦੇ ਹਾਂ, ਹੋਰ ਸਭ ਸੰਗਤਾਂ ਜਾ ਰਹੀਆਂ, ਅਸੀਂ ਕਿਉਂ ਪਿੱਛੇ ਰਹਿਣਾ, ਅਸੀਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ। ਸੋ ਭਰੇ ਰੌਣਕਾਂ ਦੇ ਇਕੱਠ ਵਿੱਚ, ਸੰਗਤਾਂ ਦੇ ਭਰੇ ਇਕੱਠ ਵਿੱਚ ਜਾ ਕੇ ਦਰਸ਼ਨ ਦਿਦਾਰੇ ਕਰਾਂਗੇ। ਸੋ ਇਸ ਪ੍ਰਕਾਰ ਉਤਸ਼ਾਹ ਦੇ ਸਹਿਤ ਹੋ ਕਰਕੇ ਦਰਸ਼ਨ ਦਿਦਾਰੇ ਕਰਨ ਵਾਸਤੇ ਸੰਗਤਾਂ ਜਾਂਦੀਆਂ, ਚਾਰੇ ਦਿਸ਼ਾਵਾਂ ਤੋਂ ਸੰਗਤਾਂ ਦਾ ਇਕੱਠ ਹੁੰਦਾ।
ਚਾਰੋਂ ਵਰਨ ਸਿੱਖ ਗੁਰ ਕੇਰੇ,
ਅਤੇ ਚੌਹਾਂ ਵਰਨਾਂ ਦੇ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਬਣਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿੱਖ ਸੇਵਕ ਕੋਈ ਵੀ ਬਣ ਸਕਦਾ ਹੈ, ਗੁਰਸਿੱਖੀ ਧਾਰਨ ਕਰ ਸਕਦਾ ਹੈ। ਇਹ ਨਹੀਂ ਕਿ ਕੋਈ ਉੱਚੀ ਜਾਤ ਵਾਲਾ ਹੋਵੇ ਤਾਂ ਉਸ ਨੂੰ ਹੀ ਸਿੱਖ ਬਣਾਇਆ ਜਾਵੇਗਾ, ਜਿਵੇਂ ਕਈ ਹੋਰ ਮਤਾਂ ਦੇ ਵਿੱਚ ਜਿਹੜੇ ਕਿ ਕੋਈ ਨੀਚ ਜਾਤ ਵਾਲੇ ਕਹੇ ਜਾਂਦੇ ਆ ਉਹਨਾਂ ਵਾਸਤੇ ਵੱਖਰੇ ਨਿਯਮ ਦੱਸੇ ਜਾਂਦੇ ਨੇ ਕਿ ਇਹਨਾਂ ਨੂੰ ਆਹ ਨਹੀਂ ਅਧਿਕਾਰ, ਜਾਂ ਵੇਦ ਸ਼ਾਸਤਰ ਆਦਿਕ ਪੜ੍ਹਨ ਦਾ ਸ਼ੂਦਰਾਂ ਨੂੰ ਅਧਿਕਾਰ ਨਹੀਂ ਦਿੱਤਾ ਜਾਂਦਾ ਕਿ ਇਹ ਤਾਂ ਸ਼ੂਦਰ ਹਨ, ਇਹ ਤਾਂ ਨੀਚ ਹਨ। ਬ੍ਰਾਹਮਣ ਦੀ ਹੀ ਪ੍ਰਧਾਨਤਾ ਮੰਨੀ ਜਾਂਦੀ ਹੈ, ਜਿਹੜੇ ਬ੍ਰਾਹਮਣ ਲੋਕ ਹੈ ਉਹ ਕਹਿੰਦੇ ਆ ਕਿ ਅਸੀਂ ਤਾਂ ਗੁਰੂ ਹਾਂ ਸਾਰੇ ਜੱਗ ਦੇ, ਅਤੇ ਜਿੰਨੇ ਦੂਸਰੇ ਹਨ ਉਹਨਾਂ ਦਾ ਧਰਮ ਹੈ ਕਿ ਸਾਡੀ ਉਹ ਸੇਵਾ ਕਰਨ, ਇਸ ਪ੍ਰਕਾਰ ਦਾ ਉਹਨਾਂ ਵਿੱਚ ਖਿਆਲ ਹੁੰਦਾ ਹੈ। ਪਰ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖੀ ਧਰਮ ਦੀ ਇਹ ਵਿਲੱਖਣਤਾ ਹੈ, ਤਾਂ ਹੀ ਇਹ ਨਿਰਾਲਾ ਧਰਮ ਹੈ, ਤਾਂ ਹੀ ਕਿਹਾ ਜਾਂਦਾ ਹੈ ਗੁਰੂ ਕੇ ਗੁਰਸਿੱਖਾਂ ਮਹਾਂਪੁਰਖਾਂ ਵੱਲੋਂ ਇਹ ਬਚਨ ਆਖੇ ਗਏ ਆ ਕਿ ਸਿੱਖ ਇੱਕ ਵੱਖਰੀ ਕੌਮ ਹੈ, ਨਿਰਾਲਾ ਪੰਥ ਨਿਆਰਾ ਪੰਥ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਜਿਆ ਹੈ। ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਏ ਕਿ ਸੋ ਇਹ ਤਾਂ ਜੋ ਸਾਡੇ ਵਿੱਚੋਂ ਹੀ ਹਨ, ਜਾਂ ਹਿੰਦੂ ਕਹੀ ਜਾਣ ਕਿ ਇਹ ਸਾਡੀ ਰੱਖਿਆ ਵਾਸਤੇ ਹੀ ਪ੍ਰਗਟ ਹੋਏ ਆ, ਪਰ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਨਿਰਾਲੀ ਰੀਤ ਮਰਿਆਦਾ ਵੱਖਰੀ, ਸਭ ਨਾਲੋਂ ਅਲੱਗ ਹੈ, ਸਭ ਮਤਾਂ ਨਾਲੋਂ, ਸਭ ਮਜ਼ਹਬਾਂ ਧਰਮਾਂ ਨਾਲੋਂ, ਅਤੇ ਜਿਸ ਵਿੱਚ ਕੋਈ ਵੀ ਕਿਸੇ ਮਤ ਦਾ ਹੋਵੇ, ਕਿਸੇ ਵੀ ਜਾਤ ਨਾਲ ਫਿਰਕੇ ਨਾਲ ਸੰਬੰਧ ਰੱਖਣ ਵਾਲਾ ਹੋਵੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਸਿੱਖੀ ਧਾਰਨ ਕਰ ਸਕਦਾ ਹੈ। ਭਾਵੇਂ ਕੋਈ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਵੈਸ਼ ਹੋਵੇ, ਸ਼ੂਦਰ ਕਿਹਾ ਜਾਂਦਾ, ਨੀਚ ਕਿਹਾ ਜਾਂਦਾ ਹੈ, ਜਾਂ ਕੋਈ ਚੰਡਾਲ ਕਿਹਾ ਜਾਂਦਾ ਹੈ, ਸੋ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਗੁਰਸਿੱਖੀ ਧਾਰਨ ਕਰ ਸਕਦਾ ਹੈ। ਇਸ ਪ੍ਰਕਾਰ ਕਵੀ ਜੀ ਕਹਿੰਦੇ ਹਨ,
ਚਾਰੋਂ ਵਰਨ ਸਿੱਖ ਗੁਰ ਕੇਰੇ,
ਚੌਹਾਂ ਵਰਨਾਂ ਦੇ ਔਰ ਚੌਹਾਂ ਜਾਤਾਂ ਦੇ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਅਤੇ ਚੌਹਾਂ ਵਰਨਾਂ, ਚੌਹਾਂ ਆਸ਼ਰਮਾਂ, ਬ੍ਰਹਮਚਾਰੀ, ਗ੍ਰਹਿਸਥੀ, ਬਨਵਾਸੀ, ਸੰਨਿਆਸੀ ਆਦਿਕ ਸਭ ਗੁਰਸਿੱਖੀ ਨੂੰ ਧਾਰਨ ਕਰਦੇ ਹਨ, ਆਣ ਕੇ ਸਤਿਗੁਰੂ ਸਾਹਿਬ ਜੀ ਦੇ ਪਾਸ
ਦਰਸ਼ਨ ਚਾਹਤ ਆਏ ਕਨਹਿਰੇ।
ਅਤੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਿ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ, ਚੱਲ ਕੇ ਸਤਿਗੁਰਾਂ ਪਾਸ ਪੁੱਜਦੇ।
ਪੂਰਬ ਜਗਨਨਾਥ ਲਗ ਸੰਗਤ,
ਅਤੇ ਭਾਰਤ ਦੇ ਇਲਾਕੇ ਵਿੱਚੋਂ ਪੂਰਬ ਦੀ ਦਿਸ਼ਾ ਵੱਲ ਦੇ, ਜੋ ਉਸ ਥਾਂ ਵੱਲੋਂ ਇਲਾਕੇ ਵਿੱਚੋਂ ਜਿੱਥੇ ਕਿ ਜਗਨਨਾਥ ਪੁਰੀ ਹੈ, ਉੱਥੋਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸੰਗਤਾਂ ਚੱਲ ਕੇ ਪਹੁੰਚਦੀਆਂ ਸਤਿਗੁਰਾਂ ਪਾਸ।
ਅਪਰ ਟਾਪੂਅਨ ਕੀ ਮਿਲ ਪੰਗਤ,
ਹੋਰ ਜਿਹੜੇ ਸਮੁੰਦਰ ਵਿੱਚ ਟਾਪੂ ਹੈ ਜੋ ਸਿੰਗਲਾ ਦੀਪ ਆਦਿਕ ਹੈ, ਕਿਉਂਕਿ ਵੱਖਰੇ ਵੱਖਰੇ ਦੇਸ਼ਾਂ ਵਿੱਚ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਪ੍ਰਗਟ ਹੋ ਕੇ ਨਵਾਂ ਖੰਡਾਂ ਦਾ ਭਰਮਣ ਕੀਤਾ ਸੀ। ਵਿਚਰ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਔਰ ਇਸੇ ਪ੍ਰਕਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਸੇਵਕ ਉਦੋਂ ਤੋਂ ਹੀ ਵੱਖ ਵੱਖ ਇਲਾਕਿਆਂ ਦੇਸ਼ਾਂ ਵਿੱਚ ਜਿੱਥੇ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਪ੍ਰਗਟ ਕੀਤੀ ਹੈ, ਉੱਥੇ ਉੱਥੇ ਗੁਰੂ ਕੇ ਸਿੱਖ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰਾਂ ਵੱਲੋਂ ਭੇਜੇ ਹੋਏ ਪਹੁੰਚਦੇ ਰਹੇ ਹਨ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਭੇਜਦੇ ਰਹੇ ਹਨ। ਇਸੇ ਪ੍ਰਕਾਰ ਸੋ ਭਾਈ ਗੁਰਦਾਸ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵੱਲੋਂ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵੱਲੋਂ ਵੀ ਭੇਜਿਆ ਜਾਂਦਾ ਰਿਹਾ ਦੂਰ ਦੁਰਾਡੇ ਵੱਖ ਵੱਖ ਇਲਾਕਿਆਂ ਵਿੱਚ। ਇਸੇ ਪ੍ਰਕਾਰ ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਜੇ ਗੁਰਸਿੱਖੀ ਵਿੱਚ ਪ੍ਰਪੱਕ ਹੋਏ, ਉਹ ਵੀ ਗੁਰਮਤ ਦਾ ਅਗਾਹ ਹੋਰਨਾਂ ਥਾਵਾਂ 'ਤੇ ਪ੍ਰਚਾਰ ਕਰਦੇ ਰਹੇ। ਭਾਈ ਮਾਧੋ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਕ ਕਸ਼ਮੀਰ ਵਿੱਚ ਗੁਰਮਤ ਦਾ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ। ਸੋ ਇਸੇ ਪ੍ਰਕਾਰ ਭਾਈ ਗੜੀਆ ਜੀ ਵੀ ਵਿਚਰ ਕੇ ਗੁਰਮਤ ਦਾ ਪ੍ਰਚਾਰ ਕਰਦੇ ਰਹੇ। ਭਾਈ ਭਾਣਾ ਜੀ ਆਦਿਕ ਗੁਰਮੁਖ, ਸੋ ਇਸੇ ਤਰ੍ਹਾਂ ਹੋਰ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਸੇਵਕ ਸਤਿਗੁਰਾਂ ਵੱਲੋਂ ਭੇਜੇ ਹੋਏ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਇਲਾਕਿਆਂ ਵਿੱਚ ਪਹੁੰਚੇ, ਜੋ ਭਾਈ ਬਿਧੀ ਚੰਦ ਜੀ ਨੂੰ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੇਜਿਆ ਸੀ ਲਖਨਊ ਦੇ ਇਲਾਕੇ ਵਿੱਚ। ਇਸੇ ਪ੍ਰਕਾਰ ਸੋ ਨੌਵੇਂ ਸਰੂਪ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਅਸਾਮ ਬੰਗਾਲ ਆਦਿਕ ਦੇ ਇਲਾਕੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਵਿਚਰੇ ਹਨ। ਸੋ ਇਸ ਤਰ੍ਹਾਂ ਜਗਨਨਾਥ ਪੁਰੀ ਵਿੱਚੋਂ ਵੀ ਔਰ ਉਸ ਇਲਾਕੇ ਵਿੱਚੋਂ ਵੀ ਔਰ ਵੱਖ ਵੱਖ ਸਮੁੰਦਰ ਦੇ ਵਿੱਚ ਜੋ ਟਾਪੂ ਹਨ, ਜਿੱਥੇ ਜਿੱਥੇ ਗੁਰੂ ਮਹਾਰਾਜ ਸਾਹਿਬ ਜੀ ਦੀਆਂ ਸਿੱਖ ਸੰਗਤਾਂ ਰਹਿੰਦੀਆਂ, ਚੱਲ ਕੇ ਵੱਖ ਵੱਖ ਥਾਵਾਂ ਤੋਂ ਸਤਿਗੁਰਾਂ ਹਜ਼ੂਰ ਪਹੁੰਚਦੀਆਂ।
ਦੱਖਣ ਮਹਿ ਦੁਆਰਕਾ ਤਾਈ,
ਤੇ ਦੱਖਣ ਦੀ ਦਿਸ਼ਾ ਵੱਲ, ਭਾਰਤ ਦੀ ਦੱਖਣ ਦਿਸ਼ਾ ਵਿੱਚ ਸੋ ਦੁਆਰਕਾ ਪੁਰੀ ਤਾਈ ਉੱਥੇ ਵੀ ਜੋ ਸੰਗਤਾਂ ਵੱਸਦੀਆਂ,
ਪਹੁੰਚੇ ਸਿੱਖ ਆਨ ਸਮਦਾਈ,
ਉੱਥੋਂ ਵੀ ਸੰਗਤਾਂ ਆਣ ਕੇ ਪਹੁੰਚੀਆਂ ਸ੍ਰੀ ਅਨੰਦਪੁਰ ਸਾਹਿਬ ਵਿੱਚ।
ਪੱਛਮ ਬਲਖ ਬੁਖਾਰਾ ਆਦਿ,
ਤੇ ਭਾਰਤ ਦੇਸ਼ ਵਿੱਚ ਪੱਛਮ ਦੀ ਦਿਸ਼ਾ ਵੱਲ ਬਲਖ ਬੁਖਾਰਾ ਆਦਿਕ ਜੋ ਇਲਾਕੇ ਕਹੇ ਜਾਂਦੇ,
ਆਵਹਿ ਸਿੱਖ ਧਰਹਿ ਅਹਿਲਾਦ,
ਉੱਥੋਂ ਵੀ ਸਿੱਖ ਸੰਗਤਾਂ ਆਨੰਦ ਦੇ ਸਹਿਤ ਸ੍ਰੀ ਅਨੰਦਪੁਰ ਸਾਹਿਬ ਆਉਂਦੀਆਂ।
ਤਿਮ ਹੀ ਉੱਤਰ ਦਿਸ਼ਾ ਬਹੀਰਾ,
ਤੇ ਜਿਵੇਂ ਪੂਰਬ ਦੀ ਦਿਸ਼ਾ ਵੱਲੋਂ ਪੱਛਮ ਦੀ ਦਿਸ਼ਾ ਵੱਲੋਂ ਵੀ ਸੰਗਤਾਂ ਆਉਂਦੀ ਹੈ, ਤਿਵੇਂ ਹੀ ਸੋ ਉੱਤਰ ਦੀ ਦਿਸ਼ਾ ਵੱਲੋਂ ਵੀ ਸੰਗਤਾਂ ਬਹੀਰਾਂ ਘੱਤ ਕੇ ਆਉਂਦੀਆਂ ਸ੍ਰੀ ਅਨੰਦਪੁਰ ਸਾਹਿਬ।
ਆਏ ਕਮਾਊਂ ਅਰ ਕਸ਼ਮੀਰਾ,
ਇਸੇ ਪ੍ਰਕਾਰ ਅਸਾਮ ਦੇਸ਼ ਵੱਲੋਂ, ਕਾਮਰੂਪ ਦੇਸ਼ ਵੱਲੋਂ ਔਰ ਕਸ਼ਮੀਰ ਆਦਿਕ ਦੇ ਇਲਾਕਿਆਂ ਵਿੱਚੋਂ ਸੰਗਤਾਂ ਆਉਂਦੀਆਂ ਨੇ, ਚੱਲ ਕੇ ਸਤਿਗੁਰਾਂ ਪਾਸ।
ਕਹਿ ਲਓ ਦੇਸ਼ ਨਗਰ ਕੋ ਗਿਨੀ ਹੈ,
ਕਵੀ ਜੀ ਦੱਸਦੇ ਆ ਕਿ ਕਿੱਥੋਂ ਤੱਕ ਹੈ ਸਰੋਤਾ ਜਾਨੋ, ਕਥਾ ਸੁਣਨ ਵਾਲੀ ਸੰਗਤ ਜੀਓ, ਤੁਹਾਨੂੰ ਵੱਖ ਵੱਖ ਦੇਸ਼ ਗਿਣ ਗਿਣ ਕਰਕੇ ਦੱਸੀਏ ਔਰ ਨਗਰਾਂ ਦੇ ਨਾਮ ਕਿਹੜੇ ਕਿਹੜੇ ਕਹਿ ਕਹਿ ਕੇ ਦੱਸਣਾ ਕਰੀਏ ਕਿ ਉੱਥੋਂ ਸੰਗਤਾਂ ਆਉਂਦੀਆਂ।
ਕਹਿ ਲਓ ਸੰਗਤ ਨਾਮ ਸੁਭਨੀ ਹੈ,
ਤੇ ਕਿੱਥੋਂ ਤੱਕ ਸੰਗਤਾਂ ਦੇ ਨਾਮ ਕਹਿ ਕਹਿ ਕੇ ਉਚਾਰਨ ਕਰਕੇ ਤੁਹਾਨੂੰ ਦੱਸ ਦੇਈਏ।
ਦਸਵੇਂ ਪਾਤਸ਼ਾਹੋ ਜਸ ਦੂਨਾ,
ਭਾਵ ਕਿ ਬਹੁਤ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਪਾਸ ਚੱਲ ਕੇ ਆਉਂਦੀਆਂ। ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਜਸ ਜਿੱਥੇ ਜਿੱਥੇ ਵੀ ਦੂਣਾ ਚੌਣਾ ਫੈਲਿਆ ਹੋਇਆ।
ਸੁਨਹਿ ਚਗੂਨ ਕਹੂੰ ਦਸ ਗੂਨਾ,
ਤੇ ਦੂਣਾ ਚੌਣਾ ਉਤਸ਼ਾਹ ਦੇ ਨਾਲ ਜਦੋਂ ਕੋਈ ਜਸ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਸੁਣਦਾ ਹੈ, ਤਾਂ ਫਿਰ ਸੋ ਚੌਗੁਣਾ ਉਤਸ਼ਾਹ ਉਸਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਪ੍ਰੇਮ ਕਰਨ ਦਾ, ਸਤਿਗੁਰਾਂ ਦੇ ਦਰਸ਼ਨ ਕਰਨ ਦਾ ਪ੍ਰਾਪਤ ਹੁੰਦਾ। ਇਸੇ ਪ੍ਰਕਾਰ ਜਿਸ ਦੇ ਕੋਲ ਚੌਗੁਣਾ ਉਤਸ਼ਾਹ ਹੈ ਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰੇਮ ਦਾ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖੀ ਕਮਾਉਣ ਦਾ, ਉਸ ਤੋਂ ਜਦੋਂ ਗੁਰੂ ਕਾ ਜਸ ਕੋਈ ਸੁਣਦਾ ਹੈ ਤਾਂ ਉਸਦੇ ਹਿਰਦੇ ਦੇ ਵਿੱਚ ਹੋਰ 10 ਗੁਣਾ ਉਤਸ਼ਾਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ, ਗੁਰਸਿੱਖੀ ਕਮਾਉਣ ਦਾ ਪ੍ਰਾਪਤ ਹੁੰਦਾ।
ਉਪਜਹਿ ਦਰਸ਼ਨ ਕੀ ਅਭਿਲਾਖਾ।
ਤੇ ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਸੁਣ ਕੇ, ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਜੋ ਇੱਛਾ ਹੈ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ। ਕਵੀ ਜੀ ਸਾਧ ਸੰਗਤ ਦੱਸਦੇ ਹੈ ਕਿ ਗੁਰੂ ਕਾ ਜਸ ਜਦੋਂ ਆਪਾਂ ਗੁਰੂ ਕੇ ਗੁਰਸਿੱਖਾਂ ਦੇ ਪਾਸੋਂ ਸੁਣਦੇ ਹਾਂ, ਗੁਰੂ ਕੀ ਮਹਿਮਾ ਵਡਿਆਈ ਸੁਣਦੇ ਹਾਂ, ਤਾਂ ਹੀ ਸਤਿਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਕਰਨ ਦਾ ਉਤਸ਼ਾਹ ਪ੍ਰਾਪਤ ਹੁੰਦਾ। ਜਦੋਂ ਗੁਰਸਿੱਖਾਂ ਦੀ ਪ੍ਰੀਤ ਬਾਬਤ ਸੁਣਦੇ ਹਾਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇਸ ਪ੍ਰਕਾਰ ਗੁਰੂ ਕੇ ਸਿੱਖਾਂ ਨੇ ਪ੍ਰੇਮ ਕੀਤਾ ਸੀ, ਪ੍ਰੇਮ ਉਤਸ਼ਾਹ ਦੇ ਸਹਿਤ ਸਤਿਗੁਰੂ ਜੀ ਦੇ ਪਾਸ ਆਉਂਦੇ ਸਨ, ਇਸ ਤਰ੍ਹਾਂ ਬੜੀ ਲਗਨ ਦ੍ਰਿੜਤਾ ਪ੍ਰੀਤ ਦੇ ਸਹਿਤ ਗੁਰੂ ਕੀ ਸਿੱਖੀ ਉਹਨਾਂ ਨੇ ਕਮਾਈ ਹੈ, ਦਰਸ਼ਨ ਦਾਰੇ ਸਤਸੰਗਤ ਨਾਲ ਗੁਰੂ ਕਾ ਹੁਕਮ ਉਪਦੇਸ਼ ਮੰਨਣ ਵਿੱਚ ਸੇਵਾ ਸਿਮਰਨ ਕਰਨ ਵਿੱਚ ਪ੍ਰੀਤ ਕੀਤੀ ਹੈ, ਜਦੋਂ ਉਹਨਾਂ ਦੀ ਮਹਿਮਾ ਸੁਣੀਦੀ ਹੈ ਤਾਂ ਹਿਰਦੇ ਦੇ ਵਿੱਚ ਆਪਣੇ ਵੀ ਉਤਸ਼ਾਹ ਪ੍ਰਾਪਤ ਹੁੰਦਾ, ਦਰਸ਼ਨਾਂ ਦੀ ਅਭਿਲਾਖਾ ਉਪਜਦੀ।
ਆਵਹਿ ਚਲੇ ਪਾਉ ਬੜ ਰਾਖਾ।
ਇਸ ਪ੍ਰਕਾਰ ਜਿਨ੍ਹਾਂ ਨੇ ਬੜਾ ਹੀ ਆਪਣੇ ਹਿਰਦੇ ਵਿੱਚ ਪ੍ਰੇਮ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਰੱਖਿਆ ਹੋਇਆ ਹੈ, ਉਹ ਪ੍ਰੇਮ ਸਹਿਤ ਚੱਲ ਕੇ ਆਉਂਦੇ।
ਜਥਾ ਸ਼ਕਤ ਲੈ ਲੈ ਉਪਹਾਰ।
ਜਿੰਨੀ ਜਿੰਨੀ ਕਿਸੇ ਕੋਲ ਸਮਰੱਥਾ ਹੈ ਉਤਨੀਆਂ ਆਪਣੇ ਕੋਲ ਉਪਹਾਰਾਂ ਭੇਟਾਵਾਂ ਲੈ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚਦੇ, ਕਿਉਂਕਿ ਜੇਕਰ ਸਮਰੱਥਾ ਜਿਸ ਦੇ ਪਾਸ, ਜੇ ਕੋਈ ਥੋੜ੍ਹੇ ਧਨ ਵਾਲਾ ਹੈ, ਜਿੰਨੀ ਕੁ ਉਹਦੇ ਕੋਲ ਪਹੁੰਚ ਹੈ ਉਨੀਆਂ ਕੁ ਉਹ ਭੇਟਾਵਾਂ ਔਰ ਆਪਣਾ ਜਿੰਨਾ ਦਾ ਸੰਬੰਧ ਬਣਦਾ ਹੈ ਲੈ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚਦਾ ਹੈ। ਇਸੇ ਪ੍ਰਕਾਰ ਜਿਹੜਾ ਵੱਡਾ ਕੋਈ ਧਨਾੜ ਸਿੱਖ ਸੇਵਕ ਹੁੰਦਾ, ਉਹ ਬਹੁਤਾ ਉਸਦੇ ਪਾਸ ਜੇ ਧਨ ਹੁੰਦਾ ਹੈ, ਜਿੰਨਾ ਬਹੁਤੇ ਧਨ ਦਾ ਬਹੁਤਾ ਹੀ ਦਸਵੰਧ ਜਿੰਨਾ ਦਸਵਾਂ ਹਿੱਸਾ ਬਣਦਾ ਹੈ, ਉਹਨਾਂ ਹੀ ਉਹ ਦਸਵੰਧ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਲਿਆ ਕੇ ਭੇਟਾ ਕਰਦਾ ਹੈ। ਇਹ ਨਹੀਂ ਖਿਆਲ ਕਰਦਾ ਉਹ ਕਿ ਜੇਕਰ ਕੋਈ ਗਰੀਬ ਸਿੱਖ ਥੋੜ੍ਹੀ ਭੇਟਾ ਕਰਦਾ ਹੈ ਤਾਂ ਮੈਂ ਵੀ ਓਨੀ ਕੁ ਹੀ ਭੇਟਾ ਕਰਾਂ। ਸਾਧ ਸੰਗਤ, ਗੁਰੂ ਮਹਾਰਾਜ ਸਾਹਿਬ ਜੀ ਦਾ ਫਰਮਾਨ ਹੈ ਕਿ ਦਸਵੰਧ ਗੁਰੂ ਕੇ ਸਿੱਖ ਨੇ ਗੁਰੂ ਘਰ ਦਾ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਹੈ, ਭਾਵੇਂ ਕੋਈ ਧਨਾੜ ਸਿੱਖ ਹੈ ਭਾਵੇਂ ਕੋਈ ਗਰੀਬ ਸਿੱਖ ਹੈ। ਇਸ ਪ੍ਰਕਾਰ ਗੁਰੂ ਕਾ ਦਸਵੰਧ ਦੇਣਾ ਹੁੰਦਾ, ਇਹ ਨਹੀਂ ਕਿ ਕਿਸੇ ਵੱਲ ਵੇਖ ਕੇ ਕਿ ਥੋੜ੍ਹੀ ਭੇਟਾ ਮਹਾਰਾਜ ਸਾਹਿਬ ਜੀ ਦੇ ਅੱਗੇ ਅਰਪਣ ਕਰਦਾ ਹੈ ਤਾਂ ਮੈਨੂੰ ਕੀ ਹੋ ਚੱਲਿਆ, ਮੈਂ ਵੀ ਥੋੜ੍ਹੀ ਹੀ ਭੇਟਾ ਅਰਪ ਦਿੰਦਾ ਹਾਂ। ਇਸ ਤਰ੍ਹਾਂ ਨਹੀਂ, ਰੀਸ ਨਹੀਂ ਕਰਨੀ, ਇਹ ਵੇਖਣਾ ਕਿ ਗੁਰੂ ਮਹਾਰਾਜ ਸਾਹਿਬ ਨੇ ਜਿੰਨਾ ਕੁ ਮੈਨੂੰ ਦਿੱਤਾ ਹੈ ਉਸੇ ਹਿਸਾਬ ਨਾਲ ਮੇਰੇ ਵੱਲੋਂ ਵੀ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਦਸਵੰਧ ਦੇਣਾ ਬਣਦਾ ਹੈ। ਗੁਰੂ ਕਾ ਹੁਕਮ ਹੈ, ਬਾਹਰੀ ਤੌਰ 'ਤੇ ਭਾਵੇਂ ਲੋਕਾਂ ਵੱਲੋਂ ਕੋਈ ਬੰਦਾ ਇਸ ਪ੍ਰਕਾਰ ਆਪਣੀ ਚਤੁਰਾਈ ਨਾਲ ਖਿਆਲ ਕਰਕੇ ਨਾ ਪਤਾ ਲੱਗਣ ਦੇਵੇ ਨਾ ਦਸਵੰਧ ਦੇਵੇ, ਪਰ ਗੁਰੂ ਮਹਾਰਾਜ ਸਾਹਿਬ ਜੀ ਤਾਂ ਸਭ ਜਾਣਦੇ ਹਨ ਨਾ। ਜੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਅੰਤਰਜਾਮੀ ਜਾਣਿਆ ਹੈ, ਸਭ ਕੁਝ ਦਿੱਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸਮਝਿਆ ਹੈ ਮੰਨਿਆ ਹੈ, ਜਿਸ ਗੁਰਸਿੱਖ ਨੇ ਉਹ ਜਿੰਨੀ ਉਹਦੇ ਕੋਲ ਸਮਰੱਥਾ ਹੈ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਲਿਆ ਕੇ ਭੇਟਾਵਾਂ ਅਰਪਣ ਕਰਦੇ ਹਨ ਸਭ।
ਚਾਹੇ ਸੋ ਅਰਪਣ ਗੁਰ ਦਰਬਾਰ।
ਜੋ ਚਾਹੁੰਦੇ ਹਨ ਕਿ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਬਾਰ ਵਿਖੇ ਪਹੁੰਚ ਕਰਕੇ ਭੇਟਾਵਾਂ ਅਰਪਣ ਕਰੀਏ।
ਦਿਨ ਹੋਲੀ ਕੋ ਕਰਹਿ ਉਦੇਸ਼।
ਤੇ ਉਹ ਆਪਣਾ ਸਮਾਂ ਨਿਯਤ ਕਰਦੇ ਆ ਕਿ ਆਹ ਪੁਰਬ ਆ ਰਿਹਾ ਹੈ, ਜਾਂ ਕੋਈ ਇਹ ਖਿਆਲ ਕਰਦੇ ਨੇ ਕਿ ਅਸੀਂ ਵਿਸਾਖੀ ਵਾਲੇ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚਣਾ ਹੈ। ਉਦੋਂ ਵੀ ਬਹੁਤ ਸਾਰਾ ਸੰਗਤਾਂ ਦਾ ਇਕੱਠ ਹੁੰਦਾ ਹੈ। ਕੋਈ ਇਹ ਖਿਆਲ ਕਰਦੇ ਹੈ ਕਿ ਅਸੀਂ ਦੀਵਾਲੀ ਵਾਲੇ ਦਿਨ ਜਾਣਾ ਹੈ, ਬਹੁਤੀਆਂ ਸੰਗਤਾਂ ਉਸ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਈਆਂ ਹੋਣਗੀਆਂ, ਨਾਲੇ ਸੰਗਤਾਂ ਦੇ ਦਰਸ਼ਨ ਹੋਣਗੇ ਔਰ ਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਹੋਵੇਗੀ। ਇਸ ਪ੍ਰਕਾਰ ਜਦੋਂ ਖਿਆਲ ਕੀਤਾ ਹੈ, ਸੋ ਦਿਨ ਹੋਲੀ ਕੋ ਕਰਹਿ ਉਦੇਸ਼। ਕਈ ਖਿਆਲ ਕਰਦੇ ਹਨ, ਸਮਾਂ ਨਿਯਤ ਕਰਦੇ ਹਨ ਕਿ ਅਸੀਂ ਹੋਲੇ ਮਹੱਲੇ 'ਤੇ ਦਰਸ਼ਨ ਕਰਨ ਵਾਸਤੇ ਜਾਣਾ।
ਚਲਹਿ ਘਰਨ ਤੇ ਸਿੱਖ ਅਸ਼ੇਸ਼।
ਸਭ ਸਿੱਖ ਘਰਾਂ ਤੋਂ ਚੱਲ ਕੇ ਪਹੁੰਚਦੇ ਸਤਿਗੁਰਾਂ ਪਾਸ।
ਆਨ ਅਨੰਦਪੁਰ ਮੈਂ ਕੀ ਡੇਰਾ।
ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਸੰਗਤਾਂ ਨੇ ਡੇਰਾ ਕੀਤਾ।
ਜਹ ਮੰਗਲ ਨਿਤ ਹੋਤ ਕਨੇਰਾ।
ਜਿੱਥੇ ਬਹੁਤ ਖੁਸ਼ੀਆਂ, ਜਹ ਮੰਗਲ ਨਿਤ ਹੋਤ ਕਨੇਰਾ, ਜਿੱਥੇ ਬਹੁਤ ਖੁਸ਼ੀਆਂ ਹੀ ਖੁਸ਼ੀਆਂ ਪ੍ਰਗਟ ਹੁੰਦੀਆਂ ਹਨ ਜਿਹੜੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੇਮ ਕਰਦੇ ਹਨ।
ਸ਼ਬਦ ਕੀਰਤਨ ਕੀ ਧੁਨ ਉੱਠੇ,
ਉਹਨਾਂ ਨੂੰ ਆਨੰਦ ਮਿਲਦਾ ਹੈ। ਔਰ ਸ਼ਬਦ ਕੀਰਤਨ ਦੀ ਜੋ ਧੁਨੀ ਹੈ ਪ੍ਰਗਟ ਹੁੰਦੀ ਹੈ।
ਜਨ ਇੱਕ ਸਮ ਕਹਨ ਅੰਮ੍ਰਿਤ ਬੁੱਠੇ,
ਤੇ ਜਾਣੋ ਕਿ ਸ਼ਬਦ ਕੀਰਤਨ ਦੀ ਧੁਨੀ ਪ੍ਰਗਟ ਹੁੰਦੀ ਹੈ ਨਾ, ਉਹ ਇਸ ਪ੍ਰਕਾਰ ਆਨੰਦ ਮਿਲਦਾ ਹੈ ਜਿਵੇਂ ਕਿ ਜੋ ਬੱਦਲ ਹੀ ਵਰਖਾ ਕਰਦੇ ਹੋਣ। ਇਸ ਪ੍ਰਕਾਰ ਗਿਆਨ ਅੰਮ੍ਰਿਤ ਦੇ ਬੱਦਲ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਮ ਅੰਮ੍ਰਿਤ ਦੀ ਸ਼ਬਦ ਦੁਆਰਾ ਵਰਖਾ ਕਰਦੇ ਹਨ।
ਹੋਤ ਕੋਲਾਹਲ ਜਹ ਤਹ ਪਹਾਰੋ,
ਤੇ ਜਿੱਥੇ ਕਿਤੇ ਵੀ ਬਹੁਤ ਖੁਸ਼ੀਆਂ ਦੀਆਂ ਆਵਾਜ਼ਾਂ ਸ਼ਬਦ ਦੀਆਂ ਧੁਨਾਂ ਪ੍ਰਗਟ ਹੁੰਦੀਆਂ।
ਬਜਤ ਮਿਰਦੰਗ ਰਬਾਬ ਉਦਾਰੋ,
ਤੇ ਮਿਰਦੰਗ ਤੇ ਰਬਾਬ ਆਦਿਕ ਸਾਜ਼ਾਂ ਦੇ ਸਮੇਤ ਸ਼ਬਦ ਕੀਰਤਨ ਗਾਇਨ ਕੀਤਾ ਜਾਂਦਾ ਹੈ ਰਬਾਬੀ ਸਿੱਖਾਂ ਵੱਲੋਂ।
ਚਾਰ ਸਿਤਾਰ ਦੁਤਾਰ ਸਿਰੰਦਾ,
ਤੇ ਸੁੰਦਰ ਸਿਤਾਰ ਲੈ ਕੇ ਔਰ ਦੋ ਤਾਰਾਂ ਵਾਲਾ ਸਾਜ ਲੈ ਕੇ, ਦੁਤਾਰਾ ਲੈ ਕਰਕੇ, ਇਸੇ ਪ੍ਰਕਾਰ ਸਿਰੰਦਾ ਆਦਿਕ ਸਾਜ ਲੈ ਕਰਕੇ ਸ਼ਬਦ ਸੁਣਾਉਂਦੇ ਹਨ।
ਬਜਹਿ ਤਾਲ ਮਿਲ ਦੇਤ ਅਨੰਦਾ,
ਤੇ ਤਾਲ ਵਿੱਚ ਨਾਲ ਸਾਜ਼ਾਂ ਦੀ ਧੁਨੀ ਵਿੱਚ ਮਿਲਾ ਕਰਕੇ ਜਦੋਂ ਸ਼ਬਦ ਗਾਇਨ ਕਰਕੇ ਸੁਣਾਇਆ ਜਾਂਦਾ ਹੈ ਤਾਂ ਸੁਣਨ ਵਾਲਿਆਂ ਨੂੰ ਆਨੰਦ ਮਿਲਦਾ ਹੈ।
ਸ਼੍ਰੀ ਗੁਰ ਤੇਗ ਬਹਾਦਰ ਕੇਰਾ,
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਹੈ ਜਿੱਥੇ
ਜਹਿ ਸ਼ੋਭਤ ਦਰਬਾਰ ਬਡੇਰਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਵੱਡਾ ਦਰਬਾਰ ਜਿੱਥੇ ਸੋਭਦਾ ਹੈ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਸੀ ਭਾਈ ਜੈਤਾ ਜੀ ਵੱਲੋਂ ਦਿੱਲੀ ਤੋਂ ਚਾਂਦਨੀ ਚੌਂਕ ਵਿੱਚੋਂ ਸਤਿਗੁਰਾਂ ਦੀ ਸ਼ਹੀਦੀ ਹੋਣ ਤੋਂ ਉਪਰੰਤ ਲਿਆਉਣ 'ਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸੰਗਤਾਂ ਸਮੇਤ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿੱਥੇ ਸੀਸਗੰਧ ਸਾਹਿਬ ਵਾਲੇ ਅਸਥਾਨ 'ਤੇ ਸੰਸਕਾਰ ਕੀਤਾ ਹੈ। ਇਹ ਉੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਦਰਬਾਰ ਹੈ ਜਿੱਥੇ
ਤਹ ਸੰਗਤ ਕੋ ਮੇਲ ਉਦਾਰਾ,
ਉੱਥੇ ਸੰਗਤ ਦਾ ਬਹੁਤਾ ਇਕੱਠ ਹੁੰਦਾ ਹੈ।
ਗਾਵ ਹੈ ਨਟ ਸਾਰੰਗ ਮਲਾਰਾ,
ਤੇ ਨਟ ਰਾਗ ਦੇ ਵਿੱਚ ਸ਼ਬਦ ਗਾਇਨ ਕਰਦੇ ਹਨ, ਸਾਰੰਗ ਰਾਗ ਵਿੱਚ ਮਲਾਰ ਰਾਗ ਵਿੱਚ ਗਾਇਨ ਕਰਕੇ ਸੰਗਤ ਨੂੰ ਸੁਣਾਉਂਦੇ ਕੀਰਤਨੀਏ।
ਜੈਤ ਸ੍ਰੀ ਸ੍ਰੀ ਰਾਗ ਤੁਮਹਾਰ,
ਇਸੇ ਪ੍ਰਕਾਰ ਜੋ ਜੈਤ ਸ੍ਰੀ ਰਾਗ ਵਿੱਚ ਵੀ ਸ਼ਬਦਾਂ ਦਾ ਗਾਇਨ ਕਰਕੇ ਸੁਣਾਉਂਦੇ ਹੈ ਸ੍ਰੀ ਰਾਗ ਵਿੱਚ ਵੀ ਇਸੇ ਤਰ੍ਹਾਂ। ਸੋ ਬੜੇ ਆਨੰਦ ਦੇ ਸਹਿਤ ਜਾਣੋ ਕਿ ਬਹੁਤ ਉਤਸ਼ਾਹ ਪ੍ਰਾਪਤ ਹੁੰਦਾ ਹੈ। ਜੋ ਧਮਾਰ ਨਾਮ ਜੋ ਹੈ ਇਹ ਵੀ ਇੱਕ ਹੋਲੀ ਵਿੱਚ ਗਾਉਣ ਦਾ ਇੱਕ ਗੀਤ ਅਤੇ ਇੱਕ ਤਾਰ ਦਾ ਵੀ ਜੋ ਨਾਮ ਕਿਹਾ ਜਾਂਦਾ ਹੈ। ਸੋ ਇਸ ਜੋ ਰੀਤ ਵਿੱਚ ਵੀ ਸ਼ਬਦਾਂ ਦਾ ਗਾਇਨ ਖੁਸ਼ੀ ਆਨੰਦ ਸਹਿਤ ਕੀਤਾ ਜਾਂਦਾ।
ਗੌੜੀ ਮਾਝ ਬਿਪਾਸ ਬਹਾਰ,
ਅਤੇ ਗੌੜੀ ਰਾਗ ਵਿੱਚ ਵੀ ਮਾਝ ਰਾਗ ਵਿੱਚ ਵੀ ਪ੍ਰਭਾਤੀ ਬਿਪਾਸ ਰਾਗ ਵਿੱਚ ਵੀ ਸ਼ਬਦਾਂ ਦਾ ਗਾਇਨ ਹੁੰਦਾ ਹੈ। ਇਸੇ ਪ੍ਰਕਾਰ ਬਹਾਰ ਰਾਗ ਵਿੱਚ ਵੀ ਸ਼ਬਦ ਗਾਇਨ ਕਰਕੇ ਸਿੱਖ ਸੇਵਕ ਕੀਰਤਨੀਏ ਜਨ ਸੁਣਾਉਂਦੇ।
ਸੂਹੀ ਸੋਰਠ ਦੇਵ ਗੰਧਾਰ,
ਸੂਹੀ ਰਾਗ ਵਿੱਚ, ਸੋਰਠ ਰਾਗ ਵਿੱਚ ਔਰ ਦੇਵ ਗੰਧਾਰੀ ਰਾਗ ਵਿੱਚ ਗੁਰਬਾਣੀ ਦਾ ਗਾਇਨ ਕਰਕੇ ਗੁਰਸਿੱਖ ਸੁਣਾਉਂਦੇ ਹਨ।
ਆਸਾ ਰਾਮ ਕਲੀ ਬੈਰਾਰ,
ਤੇ ਆਸਾ ਰਾਗ ਵਿੱਚ ਰਾਮ ਕਲੀ ਰਾਗ ਅੰਦਰ ਔਰ ਬੈਰਾੜੀ ਰਾਗ ਵਿੱਚ ਵੀ ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਗਾਇਨ ਕਰਕੇ ਸੁਣਾਇਆ ਜਾਂਦਾ ਹੈ।
ਲਲਿਤ ਬਿਲਾਵਲ ਜੈ ਜਾਵੰਤੀ,
ਤੇ ਲਲਿਤ ਰਾਗ ਵਿੱਚ, ਬਿਲਾਵਲ ਰਾਗ ਵਿੱਚ, ਜੈ ਜਾਵੰਤੀ ਰਾਗ ਵਿੱਚ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੈ ਜਾਵੰਤੀ ਰਾਗ ਉਚਾਰਨ ਕੀਤਾ ਹੈ ਅਤੇ ਇਸ ਰਾਗ ਵਿੱਚ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰੀ ਹੈ। ਇਸ ਲਈ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਇਹਨਾਂ ਰਾਗਾਂ ਵਿੱਚ ਗਾਇਨ ਕਰਕੇ ਗੁਰਸਿੱਖ ਸੁਣਾਉਂਦੇ।
ਗੁਜਰੀ ਅਰ ਕਿਮਾਚ ਧਨ ਧਨਵੰਤੀ,
ਇਸੇ ਤਰ੍ਹਾਂ ਜਾਣੋ ਕਿ ਧਨਵੰਤੀ ਜੋ ਸੋਭਨੀਕ ਇਹ ਰਾਗ ਹਨ, ਗੁਜਰੀ ਰਾਗ ਹੈ, ਖਮਾਚ ਰਾਗ ਹੈ, ਅਤੇ ਇਸ ਵਿੱਚ ਵੀ ਗੁਰਬਾਣੀ ਦਾ ਗਾਇਨ ਕਰ ਸੁਣਾਉਂਦੇ ਹਨ ਸੇਵਕ।
ਦੀਪਕ ਪਹਿਰੋ ਸ਼ੁਭ ਹਿੰਡੋਲ।
ਤੇ ਦੀਪਕ ਰਾਗ ਦਾ ਗਾਇਨ ਕਰਕੇ ਸ਼ਬਦਾਂ ਦਾ ਸੁਣਾਇਆ ਜਾਂਦਾ ਹੈ, ਔਰ ਭੈਰੋਂ ਰਾਗ ਵਿੱਚ ਸ਼ਬਦ ਕੀਰਤਨ ਕੀਤਾ ਜਾਂਦਾ ਹੈ। ਹਿੰਡੋਲ ਰਾਗ ਵਿੱਚ ਗੁਰਬਾਣੀ ਦਾ ਗਾਇਨ ਕਰ ਸੁਣਾਉਂਦੇ ਹਨ ਸੇਵਕ।
ਗਾਵਤ ਪਰਜ ਤਿਲੰਗ ਕਲੋਲ।
ਤੇ ਪਰਜ ਰਾਗ ਵਿੱਚ ਤਿਲੰਗ ਰਾਗ ਵਿੱਚ ਕਲੋਲ ਭਾਵ ਕੇ ਤਾਨਾਂ ਦੇ ਸਮੇਤ ਗਾਇਨ ਕਰਕੇ ਸੁਣਾਉਂਦੇ ਹਨ ਸਿੱਖ ਸੰਗਤਾਂ ਨੂੰ।
ਮਾਲ ਕੌਂਸ ਕਲਿਆਣ ਕੇਦਾਰਾ।
ਮਾਲ ਕੌਂਸ ਰਾਗ ਕਲਿਆਣ ਰਾਗ ਕੇਦਾਰਾ ਰਾਗ ਵਿੱਚ ਸ਼ਬਦ ਗਾਇਨ ਕਰ ਸੁਣਾਉਂਦੇ ਹਨ ਸਿੱਖ।
ਗੌਂਡ ਤੁਖਾਰੀ ਮੇਘ ਉਦਾਰਾ।
ਗੌਂਡ ਰਾਗ ਵਿੱਚ ਔਰ ਤੁਖਾਰੀ ਰਾਗ ਵਿੱਚ ਸ੍ਰੇਸ਼ਟ ਮੇਘ ਰਾਗ ਵਿੱਚ ਵੀ ਸ਼ਬਦ ਗਾਇਨ ਕਰ ਸੁਣਾਉਂਦੇ ਹਨ।
ਮਾਲ ਸ੍ਰੀ ਸੁਭ ਸੰਤ ਵਿਹਾਗ।
ਇਹ ਮਾਲ ਸ੍ਰੀ ਰਾਗ ਵਿੱਚ ਬਸੰਤ ਰਾਗ ਵਿੱਚ ਵੀ ਔਰ ਇਸੇ ਪ੍ਰਕਾਰ ਵਿਹਾਗ ਰਾਗ ਵਿੱਚ ਵੀ ਆਨੰਦ ਦੇ ਸਹਿਤ ਵਿਹਾਗੜਾ ਰਾਗ ਔਰ ਇਸੇ ਪ੍ਰਕਾਰ ਬਿਲਾਵਲ ਰਾਗ ਆਦਿਕ ਵਿੱਚ ਵੀ ਸ਼ਬਦ ਗਾਇਨ ਕਰਕੇ ਸੁਣਾਉਂਦੇ ਹਨ।
ਅਰ ਸੁਘਰਈ ਰਾਗ ਅਨੁਰਾਗ।
ਅਰ ਸੁਘਰਈ ਰਾਗ ਅਨੁਰਾਗ ਔਰ ਸੁਘਰਈ ਰਾਗ ਜਿਹੜਾ ਕਿ ਸੁਘੜਈ ਰਾਗ ਜਿਸ ਨੂੰ ਕਿਹਾ ਜਾਂਦਾ ਹੈ, ਸੋ ਉਸ ਰਾਗ ਵਿੱਚ ਵੀ ਪ੍ਰੇਮ ਸਹਿਤ ਗੁਰਬਾਣੀ ਦਾ ਸ਼ਬਦ ਕੀਰਤਨ ਗਾ ਕੇ ਸੁਣਾਉਂਦੇ।
ਇਤਿਆਦਿਕ ਰਾਗਨ ਕੋ ਗਾਵੈ।
ਤੇ ਇਤਿਆਦਿਕ ਰਾਗਾਂ ਵਿੱਚ ਸ਼ਬਦਾਂ ਦਾ ਗਾਇਨ ਕਰ ਸੁਣਾਉਂਦੇ ਹਨ ਕੀਰਤਨ ਰੂਪ ਵਿੱਚ।
ਮਿਲ ਮਿਲ ਗੁਣੀ ਮੋਦ ਉਪਜਾਵੈ।
ਜਿਹੜੇ ਗੁਣੀ ਜਨ ਹਨ ਉਹ ਮਿਲ ਕੇ ਸ਼ਬਦ ਗਾਇਨ ਕਰਕੇ ਜਦੋਂ ਸੁਣਾਉਂਦੇ ਹੈ ਤਾਂ ਤਿੰਨਾਂ ਤੋਂ ਸੁਣ ਕੇ ਹਿਰਦੇ ਵਿੱਚ ਸੁਣਨ ਵਾਲੀ ਸੰਗਤ ਨੂੰ ਆਨੰਦ ਆਉਂਦਾ ਹੈ।
ਜਹਾਂ ਜਹਾਂ ਬੈਠਣ ਗੁਰਥਾਨ।
ਜਿੱਥੇ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੈਠਣ ਵਾਲੇ ਅਸਥਾਨ ਹਨ।
ਤਹਾਂ ਲਾਇਕ ਹੈ ਅਦਕ ਦੀਵਾਨ।
ਤੇ ਉੱਥੇ ਉੱਥੇ ਸੋ ਬਹੁਤ ਭਾਰੀ ਦੀਵਾਨ ਸਜਾਇਆ ਜਾਂਦਾ ਹੈ।
ਸੰਗਤ ਘਨੀ ਪਹੀ ਤਬ ਆਏ।
ਤੇ ਬਹੁਤ ਸੰਗਤਾਂ ਦਾ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਕੱਠ ਹੋਇਆ।
ਬਜਹਿ ਮਿਰਦੰਗਨ ਧੁਨੀ ਸੁਹਾਏ।
ਤੇ ਮਿਰਦੰਗਾਂ ਦੀ ਧੁਨੀ ਦੇ ਸਮੇਤ ਮਿਰਦੰਗ ਜੋੜੀ ਤਬਲੇ ਆਦਿਕ ਔਰ ਸਿਰੰਦੇ ਸਾਜ ਆਦਿਕਾਂ ਦੇ ਸਮੇਤ ਸਾਜ ਤਾਲ ਵਜਾ ਕੇ ਰਬਾਬੀ ਰਾਗੀ ਸਿੱਖ ਸ਼ਬਦ ਗਾਇਨ ਕਰਕੇ ਸੁਣਾਉਂਦੇ ਹਨ ਸੋਭਨੀਕ।
ਦਰਸ਼ਨ ਕਹੋ ਚਾਹਤ ਕੀ ਡੇਰੇ।
ਤੇ ਦਰਸ਼ਨਾਂ ਨੂੰ ਚਾਹੁੰਦਿਆਂ ਹੋਇਆਂ ਡੇਰੇ ਕੀਤੇ ਹੋਏ ਸੰਗਤਾਂ ਨੇ ਅਨੰਦਪੁਰ ਸਾਹਿਬ ਵਿਖੇ।
ਭੀਰ ਅਨੰਦਪੁਰ ਪਹੀ ਕਨਹਿਰੇ।
ਬਹੁਤ ਇਕੱਤਰਤਾ ਹੋਈ ਹੈ ਸੰਗਤ ਦੀ ਅਨੰਦਪੁਰੀ ਨਗਰ ਵਿੱਚ।
ਮਹਾ ਕੋਲਾਹਲ ਜਹ ਕਹੈ ਹੋਵਤ।
ਜਿੱਥੇ ਕਿਤੇ ਵੀ ਸੰਗਤਾਂ ਦੀ ਆਵਾਜ਼ ਪ੍ਰਗਟ ਹੁੰਦੀ ਹੈ।
ਸੰਗਤ ਮਿਲਹਿ ਪਰਸਪਰ ਜੋਵਤ।
ਇਹ ਸੰਗਤਾਂ ਵਿੱਚ ਸਿੱਖ ਸੇਵਕ ਵੇ ਜੋ ਮਿਲਦੇ ਹਨ ਇੱਕ ਦੂਸਰੇ ਨੂੰ ਮੇਲ ਮਿਲਾਪ ਸਹਿਤ ਦਰਸ਼ਨ ਦਿਦਾਰੇ ਕਰਦੇ ਬਚਨ ਵਿਲਾਸ ਕਰਦੇ।
ਬੰਦੈ ਕੁਸ਼ਲ ਪ੍ਰਸ਼ਨ ਕੋ ਕਰੈ।
ਨਮਸਕਾਰ ਕਰਕੇ ਮਿਲਦੇ ਹਨ ਔਰ ਸੁਖ ਸ਼ਾਂਤ ਪੁੱਛਦੇ ਨੇ।
ਦੂਰ ਦੂਰ ਕੇ ਮਿਲ ਹਿਤ ਧਰੈ।
ਤੇ ਦੂਰ ਦੂਰ ਤੋਂ ਸਿੱਖ ਸੇਵਕ ਆਉਂਦੇ ਹਨ ਪ੍ਰੇਮ ਸਹਿਤ ਮਿਲਦੇ ਹੈ।
ਸਾਚੋ ਸਾਖ ਜਾਨ ਗੁਰ ਭਈ।
ਤੇ ਇਸ ਪ੍ਰਕਾਰ ਗੁਰਸਿੱਖਾਂ ਨੇ ਜਾਣਿਆ ਹੈ ਕਿ ਇਹ ਜੋ ਸੱਚਾ ਸਾਖ ਹੈ ਗੁਰ ਭਾਈਆਂ ਦਾ, ਇਹ ਸੱਚਾ ਨਾਤਾ ਹੈ, ਰਿਸ਼ਤਾ ਹੈ, ਉੱਤਮ ਰਿਸ਼ਤਾ ਹੈ, ਨਾਤਾ ਹੈ। ਦੂਸਰੇ ਜੋ ਦੁਨਿਆਵੀ ਰਿਸ਼ਤੇ ਹਨ, ਕੇਵਲ ਹੋਰ ਜੋ ਅੰਗ ਸਾਖ ਹਨ, ਤਿਨ੍ਹਾਂ ਨਾਲੋਂ ਜਿਹੜਾ ਗੁਰਸਿੱਖੀ ਦਾ ਨਾਤਾ ਹੈ ਇਹ ਸਭ ਤੋਂ ਉੱਤਮ ਜਾਣ ਕਰਕੇ ਗੁਰਸਿੱਖ ਗੁਰ ਭਾਈਆਂ ਨਾਲ ਬਹੁਤਾ ਪ੍ਰੇਮ ਕਰਦੇ।
ਬੈਠ ਪਰਸਪਰ ਪ੍ਰੀਤ ਵਧਾਈ।
ਤੇ ਬਹੁਤ ਪ੍ਰੇਮ ਵਧਾ ਕਰਕੇ ਮਿਲ ਕੇ ਬੈਠਦੇ ਹਨ।
ਨਿਕਸਹਿ ਵਹਿਰ ਪ੍ਰਤੀਖਤ ਗੁਰ ਕੋ।
ਇਸ ਤਰ੍ਹਾਂ ਉਡੀਕ ਵਿੱਚ ਨੇ ਸਿੱਖ ਸੇਵਕ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਜਦੋਂ ਆਪਣੇ ਘਰ ਅਸਥਾਨ ਵਿੱਚੋਂ ਨਿਕਲ ਕਰਕੇ ਬਾਹਰ ਸੰਗਤਾਂ ਵਿੱਚ ਪੰਡਾਲ ਵਿੱਚ ਦਰਸ਼ਨ ਦੇਣ ਵਾਸਤੇ ਆਉਣਗੇ, ਦਰਸ਼ਨ ਕਰਾਂਗੇ।
ਦਰਸ਼ਨ ਕਰਨ ਮਨੋਰਥ ਉਰ ਕੋ।
ਇਹ ਮਨੋਰਥ ਆਪਣੇ ਮਨਾਂ ਵਿੱਚ ਸੰਗਤਾਂ ਨੇ ਕੀਤਾ ਹੋਇਆ ਦਰਸ਼ਨਾਂ ਦਾ।
ਕੇਤਕ ਕਰਤ ਪਾਠ ਗੁਰਬਾਣੀ।
ਤੇ ਕਿੰਨੇ ਹੀ ਸਿੱਖ ਪਹਿਲਾਂ ਗੁਰਬਾਣੀ ਦਾ ਪਾਠ ਕਰਦੇ ਹਨ।
ਕੇਚਿਤ ਅਰਥਨ ਕਰਤ ਵਖਾਨੀ।
ਤੇ ਕਈ ਅਰਥ ਵਖਿਆਨ ਕਰਦੇ ਆ। ਜਿੰਨਾ ਚਿਰ ਤੱਕ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਨਹੀਂ ਪ੍ਰਾਪਤ ਹੁੰਦੇ ਉਹਨਾਂ ਚਿਰ ਤੱਕ ਇਹ ਨਹੀਂ ਕਿ ਆਪਸ ਵਿੱਚ ਬੈਠਿਆਂ ਕੇਵਲ ਗੱਲਾਂ ਹੀ ਕਰੀ ਜਾਣੀਆਂ, ਕਿ ਆਪਾਂ ਉਡੀਕਦੇ ਹਾਂ ਦਰਸ਼ਨ ਕਰਨ ਆਏ ਹਾਂ ਅਤੇ ਅਜੇ ਤਾਂ ਦੀਵਾਨ ਸਜਣਾ ਪਾ ਉਹਨਾਂ ਚਿਰ ਤੱਕ ਗੱਲਾਂ ਬਾਤਾਂ ਹੀ ਕਰੀ ਜਾਈਏ। ਇਸ ਤਰ੍ਹਾਂ ਵੀ ਕਈਆਂ ਦਾ ਖਿਆਲ ਹੁੰਦਾ ਹੈ ਕਿ ਉਡੀਕਦੇ ਹਨ ਕਿ ਆਉਣਗੇ ਅਰਦਾਸ ਕਰਨਗੇ ਭਾਈ ਜਨ ਜਾਂ ਦੀਵਾਨ ਸਜੇਗਾ ਫਿਰ ਕੀਰਤਨ ਸੁਣ ਲਵਾਂਗੇ ਫਿਰ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ ਉਹਨਾਂ ਚਿਰ ਗੱਲਾਂ ਬਾਤਾਂ ਕਰਦੇ ਹਾਂ। ਪਰ ਇੱਥੇ ਕਵੀ ਜੀ ਦੱਸਦੇ ਹੈ ਕਿ ਜਿਹੜੇ ਗੁਰਸਿੱਖ ਹਨ ਨਾ ਜਿਨ੍ਹਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਪ੍ਰੀਤ ਹੈ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੀ ਉਡੀਕ ਵਿੱਚ ਨੇ ਤਾਂ ਪਹਿਲਾਂ ਉਹ ਬੈਠ ਕਰਕੇ ਗੁਰਬਾਣੀ ਦਾ ਪਾਠ ਕਰਦੇ ਆ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸ਼ਬਦਾਂ ਦਾ ਪਾਠ ਜੋ ਆਉਂਦਾ ਹੈ ਉਹਨਾਂ ਸ਼ਬਦਾਂ ਦੀ ਵਿਚਾਰ ਕਰਦੇ ਹਨ ਅਰਥਾਂ ਦੀ ਵਿਚਾਰ ਕਰਦੇ ਆ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੋਇਆ ਵਿਚਾਰੀਏ
ਕੇ ਚਿਤ ਸੁਣਹਿ ਕਮਾਵਹਿ ਕੇਈ
ਤੇ ਜਿਹੜੇ ਪਾਸ ਬੈਠੇ ਹਨ ਉਹ ਸੁਣਦੇ ਨੇ ਕਿ ਇਹਨਾਂ ਨੂੰ ਗੁਰਮਤਿ ਵਿਚਾਰ ਦਾ ਪਤਾ ਹੈ ਇਹਨਾਂ ਤੋਂ ਆਪਾਂ ਗੁਰ ਸ਼ਬਦ ਦੀ ਵਿਚਾਰ ਸੁਣਨੀ ਹੈ ਸੋ ਉਹ ਸੁਣ ਕਰਕੇ ਕਮਾਈ ਕਰਦੇ ਹਨ
ਕੇ ਚਿਤ ਸਤਨਾਮ ਸਿਮਰੇਈ
ਤੇ ਕਿੰਨੇ ਹੀ ਹਨ ਜਿਹੜੇ ਸੱਚੇ ਵਾਹਿਗੁਰੂ ਦਾ ਨਾਮ ਸਿਮਰਦੇ ਹਨ ਸੁਣ ਸੁਣ ਉਪਦੇਸ਼ ਕਮਾਉਂਦੇ ਹੋਏ
ਕੇ ਚਿਤ ਅਰਥਨ ਪਠ ਸੰਵਾਦ ਹੈ
ਤੇ ਇਸੇ ਪ੍ਰਕਾਰ ਅਰਥ ਪੜ੍ਹ ਕਰਕੇ ਫਿਰ ਆਪਸ ਵਿੱਚ ਵਿਚਾਰ ਗਿਆਨ ਦੀ ਚਰਚਾ ਕਰਦੇ ਹਨ
ਕਿਤਕ ਸਰਾਹਤ ਪ੍ਰਾਪਤ ਸਾਧ ਹੈ
ਤੇ ਕਿੰਨੇ ਹੀ ਸੋ ਬਹੁਤ ਹੀ ਜੋ ਸਲਾਉਂਦੇ ਹਨ ਫਿਰ ਪੜ੍ਹ ਦਿਓ ਜੀ
ਕਿਤਕ ਸਰਾਹਤ ਪ੍ਰਾਪਤ ਸਾਧ ਹੈ
ਸਾਧ ਹੈ ਸਾਧ ਦਾ ਮਤਲਬ ਹੈ ਕਿ ਸਵਾਦ ਪ੍ਰਾਪਤ ਕਰਦੇ ਹਨ ਭਾਵ ਕਿ ਜਿਨ੍ਹਾਂ ਨੂੰ ਗੁਰਬਾਣੀ ਪੜ੍ਹ ਕੇ ਸ਼ਬਦ ਪੜ੍ਹ ਕੇ ਅਰਥ ਵਿਚਾਰ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਤੋਂ ਪ੍ਰਭਾਵਿਤ ਹੋ ਕੇ ਸਾਧ ਹੈ ਸਾਧ ਆਨੰਦ ਪ੍ਰਾਪਤ ਹੁੰਦਾ ਏ ਸੋ ਉਹ ਸਲਾਉਂਦੇ ਹਨ ਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਕਰਦੇ ਹਨ ਕਿ ਘਣਾ ਆਨੰਦ ਗੁਰੂ ਕੇ ਸ਼ਬਦ ਨੂੰ ਸੁਣ ਕੇ ਪ੍ਰੇਮ ਸ਼ਰਧਾ ਭਾਵਨਾ ਸਹਿਤ ਵਿਚਾਰ ਕੇ ਪ੍ਰਾਪਤ ਹੁੰਦਾ ਫਿਰ ਐਸੀ ਸਲਾਹਤ ਕਰਦੇ
ਅਧਿਕ ਰੰਗ ਸੰਗਤ ਮਹਿ ਹੋਤ
ਤੇ ਬਹੁਤਾ ਆਨੰਦ ਸੰਗਤਾਂ ਨੂੰ ਪ੍ਰਾਪਤ ਹੁੰਦਾ ਹੈ
ਕਰ ਕਰ ਪੰਗਤ ਆਨੰਦ ਉਦੋਤ
ਤੇ ਪੰਗਤਾਂ ਵਿੱਚ ਮਿਲ ਬੈਠ ਕਰਕੇ ਆਨੰਦ ਪ੍ਰਾਪਤ ਕਰਦੀਆਂ ਸੰਗਤਾਂ ਇਕੱਤਰ ਹੋ ਕੇ
ਕਰਹਿ ਤਿਹਾਵਲ ਬਹੁਤ ਹਨਕੇਰਾ
ਤੇ ਬਹੁਤੇ ਧਨ ਦਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਪ੍ਰਾਪਤ ਕਰਕੇ ਸਿੱਖ ਸੇਵਕ ਕੜਾਹ ਪ੍ਰਸ਼ਾਦ ਤਿਆਰ ਕਰਵਾਉਂਦੇ ਆ
ਗੁਰ ਅਰਦਾਸ ਉਚਰ ਤਿਸ ਬੇਰਾ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਉਚਾਰਨ ਕਰਕੇ ਸੁਣਾਉਂਦੇ ਹਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਹਨ
ਸਿੱਖ ਜੋਰ ਕਰ ਹੋਏ ਸਮੁਦਾਈ
ਤੇ ਸਿੱਖ ਸੋ ਬਹੁਤ ਜੋੜ ਕਰਕੇ ਹੱਥ ਜੋੜ ਕਰਕੇ ਇਕੱਠੇ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਡੀਕ ਕਰਦੇ ਹਨ
ਇੱਕ ਸਮ ਬਾਂਟ ਬੰਟ ਕਰ ਖਾਈ
ਤੇ ਜੋ ਹੱਥ ਜੋੜ ਕਰਕੇ ਸਿੱਖ ਅਰਦਾਸ ਬੇਨਤੀ ਕਰਦੇ ਆ ਫਿਰ ਕੜਾਹ ਪ੍ਰਸ਼ਾਦ ਇੱਕ ਸਮਾਨ ਸਭਨਾਂ ਦੇ ਵਿੱਚ ਵਰਤਾ ਕਰਕੇ ਵੰਡ ਕੇ ਛਕਦੇ ਹਨ
ਕਹੂੰ ਪੁਰਾਨਨ ਕੀ ਹੋਏ ਕਥਾ
ਤੇ ਕਿਤੇ ਕਿਤੇ ਜਿਹੜੇ ਸਿੱਖ ਸੇਵਕ ਹੈ ਨਾ ਜਿਹੜੇ ਕੋਈ ਵਿਦਵਾਨ ਪੰਡਿਤ ਜਨ ਹਨ ਗੁਰੂ ਕੇ ਸਿੱਖ ਬਣੇ ਹੋਏ ਆ ਉਹ ਆ ਕੇ ਦੱਸਦੇ ਕਿ ਅਸੀਂ ਵੇਦ ਪੁਰਾਣਾਂ ਦੀ ਵਿਚਾਰ ਜੋ ਕੀਤੀ ਹੋਈ ਹੈ ਸੋ ਗਿਆਤ ਵਾਸਤੇ ਅਸੀਂ ਤੁਹਾਨੂੰ ਜੋ ਪੁਰਾਣਕ ਪ੍ਰਸੰਗ ਹਨ ਨਾ ਸੋਝੀ ਵਾਸਤੇ ਜਾਣਕਾਰੀ ਵਾਸਤੇ ਉਹ ਵੀ ਸੁਣਾਉਂਦੇ ਹਾਂ ਇਸ ਪ੍ਰਕਾਰ ਸੁਣਾਉਂਦੇ ਨੇ
ਪ੍ਰਥਮ ਭਟਨ ਕੇ ਰਨ ਭੇ ਜਥਾ
ਤੇ ਕਿਸ ਕਰਕੇ ਉਹ ਸੁਣਾਉਂਦੇ ਆ ਪੁਰਾਣਾਂ ਦੇ ਪ੍ਰਸੰਗ ਕਿ ਜਿਵੇਂ ਪਹਿਲੇ ਪਿਛਲੇ ਸਮਿਆਂ ਵਿੱਚ ਪੁਰਾਤਨ ਸਮੇਂ ਵਿੱਚ ਪਿਛਲੇ ਯੁੱਗਾਂ ਵਿੱਚ ਜੋ ਭੱਟ ਹੋਏ ਸੂਰਬੀਰ ਯੋਧੇ ਆਦਿਕ ਹੋਏ ਆ ਉਹਨਾਂ ਨੇ ਕਿਵੇਂ ਜੰਗ ਯੁੱਧ ਕੀਤੇ ਸੀ ਸੂਰਬੀਰਤਾ ਕਿਵੇਂ ਦਿਖਾਈ ਸੀ ਕਿਵੇਂ ਜੰਗ ਮੈਦਾਨ ਵਿੱਚ ਉਹਨਾਂ ਨੇ ਦੁਸ਼ਮਣਾਂ 'ਤੇ ਫਤਿਹ ਪ੍ਰਾਪਤ ਕੀਤੀ ਸੀ ਇਸ ਵਾਸਤੇ ਪ੍ਰਸੰਗਾਂ ਤੋਂ ਯੁੱਧ ਵਿੱਦਿਆ ਦੇ ਸੂਰਬੀਰਤਾ ਦੇ ਪ੍ਰਸੰਗਾਂ ਤੋਂ ਜਾਣੂ ਹੋਣ ਵਾਸਤੇ ਪੁਰਾਣਕ ਪ੍ਰਸੰਗ ਸੁਣਦੇ
ਮਿਲੇ ਕਵੀ ਜਨ ਮਿਲੇ ਕਵੀ ਗਨ ਕਾਵਿ ਬਣਾਵਹਿ
ਇਹ ਕਵੀ ਜਨ ਜਿਹੜੇ ਮਿਲਦੇ ਹਨ ਸੋ ਕਵਿਤਾ ਰੂਪ ਦੇ ਵਿੱਚ ਬਿਆਨ ਕਰਦੇ ਹਨ ਅੱਗੇ ਸੋ ਜਿਹੜੇ ਪੁਰਾਣਕ ਪ੍ਰਸੰਗ ਹੈ ਉਹਨਾਂ ਨੂੰ ਕਵਿਤਾ ਰੂਪ ਵਿੱਚ ਫਿਰ ਅਨੁਵਾਦ ਕਰਕੇ ਸੁਖਾਲਾ ਸਮਝਣ ਵਾਸਤੇ ਕਥਨ ਕਰਦੇ ਹਨ ਉਚਾਰਨ ਕਰਕੇ
ਧਨ ਸਮਦਾਏ ਰੋਜ਼ ਕੋ ਪਾਵਹਿ
ਔਰ ਰੋਜ਼ਾਨਾ ਦਾ ਬਹੁਤ ਸਾਰਾ ਧਨ ਪ੍ਰਾਪਤ ਕਰਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਰਹਿ ਕਰਕੇ ਜਿਤਨੀ ਉਹ ਕਿਰਤ ਕਮਾਈ ਸੇਵਾ ਕਰਦੇ ਹੈ ਆਪਣੇ ਗੁਣ ਵਿੱਦਿਆ ਦੁਆਰਾ, ਹੋਰ ਪੁਰਾਤਨ ਪੁਰਾਣਕ ਗ੍ਰੰਥਾਂ ਦਾ ਅਨੁਵਾਦ ਕਰਕੇ ਕਵਿਤਾ ਰੂਪ ਵਿੱਚ ਲਿਖ ਕੇ ਹੋਰ ਅਗਾਹ ਗ੍ਰੰਥ ਤਿਆਰ ਕਰਦੇ ਹਨ। ਸੋ ਸੂਰਮਿਆਂ ਸਿੱਖਾਂ ਦੀ ਸੋਝੀ ਵਾਸਤੇ, ਪ੍ਰਸੰਗਾਂ ਤੋਂ ਜਾਣੂ ਕਰਾਉਣ ਵਾਸਤੇ ਸੌਖੇ ਸ਼ਬਦਾਂ ਦੇ ਵਿੱਚ ਜਿਨ੍ਹਾਂ ਨੂੰ ਕਥਨ ਬਿਆਨ ਕਰਦੇ ਹੈ, ਜਿਸ ਕਰਕੇ ਹੋਰਨਾਂ ਮਤਾਂ ਦੇ ਪ੍ਰਸੰਗ ਜਿਹੜੇ ਹਨ ਹੋਰਨਾਂ ਗ੍ਰੰਥਾਂ ਦੇ ਉਹ ਵੀ ਸਮਝੇ ਜਾ ਸਕਣ, ਜੰਗਾਂ ਯੁੱਧਾਂ ਆਦਿਕਾਂ ਦੇ। ਸੋ ਇਸ ਪ੍ਰਕਾਰ ਕਵੀ ਜੀ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਿਵੇਂ ਸੰਗਤਾਂ ਚੱਲ ਕੇ ਪਹੁੰਚਦੀਆਂ, ਇਹ ਪ੍ਰਸੰਗ ਉਤਸ਼ਾਹ ਸਹਿਤ ਜੋੜ ਮੇਲੇ ਕਿਵੇਂ ਮਨਾਏ ਜਾਂਦੇ, ਹੋਲੇ ਮਹੱਲੇ ਦਾ ਜੋੜ ਮੇਲਾ ਕਿਵੇਂ ਮਨਾਇਆ ਗਿਆ, ਇਹ ਪ੍ਰਸੰਗ ਕਥਨ ਕੀਤੇ ਹਨ। ਇੱਥੋਂ ਤੱਕ ਸਮੇਂ ਅਨੁਸਾਰ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਖਾਲਸਾ ਸਾਧ ਸੰਗਤ ਜੀਓ ਆਸੀਸ ਬਖਸ਼ਿਸ਼ ਕਰਨੀ, ਸਮਤ ਬਖਸ਼ਿਸ਼ ਕਰਨੀ ਜੀ।
ਕਹੂੰ ਪੁਰਾਨਨ ਕੀ ਹੋਏ ਕਥਾ, ਪ੍ਰਥਮ ਭਟਨ ਕੇ ਰਨ ਪਹਿ ਜਥਾ, ਮਿਲੇ ਕਵੀ ਗਨ ਕਾਵਿ ਬਨਾਵਹਿ, ਧਨ ਸਮਦਾਇ ਰੋਜ਼ ਕੋ ਪਾਵਹਿ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।